आस हृदय हृदय श्री गुरु रामदास गुरु अर्जन बेघनन के हर गोबिंद शुभ मत श्री हर राय नमो कर जोरी। श्री हर कृष्ण मनाओ तेग बहादुर परम परम
कृपाला
श्री गुरु गोविंद
सिंह बिसाला
परोतरा पर पुन पुन
वाहेगुरु पुन पुन सीसा
बंदो बार बार
जगदीसा
एकंकार सतगुरु तेह प्रसाद सचो वाहे गुरु जे के फते
है
बेघन बिनाशन
सोए
जिसमह अमृत ज्ञान है मानक भगत
वैराग
गुरु ग्रंथ साहिब उदत बंदों कर
अनुराग
गुरु ग्रंथ साहिब उदत बंदों कर अनुराग
सतनाम श्री वाहे गुरु साहिब जीओ दोहरा तो श्री सतगुर तुर पुजे कांगड़ तप्पे जाए दीने की टिग पिंड मदे होत लखमीर तैराए।
वाहे गुरु जी का खालसा वाहे गुरु जी की फतेह। परम सत्कार योग गुरु की साजी और निवाजी हुई गुरु स्वरूप गुरु खालसा साध संगत देन दुनिया दे मालक सर्ब सांझी वालता दे सांझे रहबर हमारी प्यारी अमृत तारी गुरनिमख न मन ते टारी रे दर्शन परसन सरसन हरसन रंग रंगी करतारी रे खेन राम गुर गम हर दम नह जम हर कंठ नानक उरहारी रे। ऐसे जगत गुरु श्री गुरु ग्रंथ साहिब जी महाराज जी दी पवित्र पावन हजूरी च नेता प्रति एकत्र होके हाजरियां भर के पंथ वाली गुरु कलगीधर जी का पावन पवित्र इतिहास बहुत ही श्रद्धा नाल सत्कार नाल आप जी सरवण कर रहे सूखम रूप विच सतगुरां दा इतिहास भाई रतन सिंह जी वर्णन कर रहे ने कि चमकौर दी गढ़ी विच गुरु पंथ नूं गुरता सतगुरां ने दित्ती है और इस गढ़ी चो निकल के गुरदेव माछीवाड़े पहुंचे ने मसंद गुलाबे ते पंजाबे दे घर सतगुरां ने डेरा कीता है। ਇਹਨਾਂ ਦੀ ਵੀ ਪਰਖ ਕੀਤੀ, ਪਰਖ ਵਿੱਚ ਇਹ ਵੀ ਖਰੇ ਨਹੀਂ ਉਤਰੇ। ਕੁਝ ਦਿਨ ਇੱਥੇ ਰਹਿ ਕੇ ਗਨੀ ਖਾਂ, ਨਵੀ ਖਾਂ, ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਹੋਣਾ ਦੇ ਸਮੇਤ ਉੱਚ ਦੇ ਪੀਰ ਬਣ ਕੇ ਪਲੰਘੇ ਤੇ ਸੱਜ ਕੇ ਸਤਿਗੁਰੂ ਜੀ ਨੇ ਇੱਥੋਂ ਚਾਲਾ ਮਾਰਿਆ। ਰਸਤੇ ਵਿੱਚ ਵੈਰੀਆਂ ਨੇ ਸਤਿਗੁਰਾਂ ਦੀ ਭਾਲ ਕੀਤੀ, ਪਰ ਗਰੀਬ ਨਵਾਜ ਪਾਤਸ਼ਾਹ ਜੀ ਤਿੰਨਾਂ ਵਿੱਚੋਂ ਨਿਕਲਦਿਆਂ ਅਨੇਕਾਂ ਸਥਾਨਾਂ ਚੋਂ ਹੁੰਦਿਆਂ ਅਨੇਕਾਂ ਨਗਰਾਂ ਨੂੰ ਪਵਿੱਤਰ ਤੇ ਪਾਵਨ ਕਰਦਿਆਂ ਮਾਲਵੇ ਵੱਲ, ਜੰਗਲ ਦੇ ਇਲਾਕੇ ਵੱਲ ਵੱਧ ਰਹੇ ਨੇ। ਆਓ ਮਨ ਬਿਰਤੀਆਂ ਏਕਾਗਰ ਕਰੀਏ। ਜਗਤ ਗੁਰੂ ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਸਵਰੂਪ ਦਾ ਧਿਆਨ ਹਿਰਦੇ ਚ ਵਸਾਈਏ ਔਰ ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੋ ਸ੍ਰੀ ਸਤਿਗੁਰ ਤੁਰ ਪੁਜੇ, ਕਾਂਗੜ ਤੱਪੇ ਜਾਏ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਮਾਲਵੇ ਦੇ ਇਲਾਕੇ ਦਾ ਰਟਨ ਕਰਦਿਆਂ ਕਰਦਿਆਂ ਕਾਂਗੜ ਨਗਰ ਵਿੱਚ ਆਏ ਨੇ। ਦੀਨਾ ਤੇ ਕਾਂਗੜ, ਇਹ ਦੋ ਪ੍ਰਸਿੱਧ ਨਗਰ ਨੇ, ਪੁਰਾਤਨ ਨਗਰ ਨੇ। ਕਾਂਗੜ ਦੇ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਸਨ। ਇੱਥੋਂ ਦਾ ਰਾਜਾ ਰਾਏ ਜੋਧ ਛੇਵੇਂ ਪਾਤਸ਼ਾਹ ਜੀ ਦਾ ਸ਼ਰਧਾਲੂ ਸੀ। ਮਹਾਰਾਜ ਦੇ ਜੰਗ ਵਿੱਚ ਜੋਧ ਰਾਏ ਨੇ ਮਹਾਰਾਜ ਜੀ ਦੀ ਮਦਦ ਕੀਤੀ ਸੀ ਔਰ ਗੁਰਦੇਵ ਦੀ ਸੇਵਕੀ, ਗੁਰਦੇਵ ਦੀ ਸਿੱਖੀ ਆਪਣੇ ਹਿਰਦੇ ਚ ਵਸਾ ਕੇ ਉਹਦੀ ਕਮਾਈ ਕੀਤੀ। ਇਹਦੇ ਪਰਿਵਾਰ ਚੋਂ ਚੌਧਰੀ ਲਖਮੀਰ ਸ਼ਮੀਰ ਹੋਣੀ ਸਨ ਇਹਦੇ ਪੋਤਰੇ, ਜਿਨ੍ਹਾਂ ਕੋਲ ਚੱਲ ਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਪਵਿੱਤਰ ਹੋਏ ਇਸ ਨਗਰ ਦੇ ਵਿੱਚ ਕਲਗੀਧਰ ਜੀ ਆਏ ਹਨ।
ਦੀਨੇ ਕੀ ਟਿਗ ਪਿੰਡ ਮਦੇ, ਉਤਰ ਖਮੀਰ ਤੈਰਾਏ।
ਦੀਨਾ ਤੇ ਕਾਂਗੜ ਦੋ ਨਗਰ ਸਨ, ਉਹਦੇ ਵਿਚਕਾਰ ਲਖਮੀਰ ਚੌਧਰੀ ਸ਼ਮੀਰ ਔਰ ਇਹਨਾਂ ਦਾ ਤੀਜਾ ਭਰਾ ਸੀ ਤਖ਼ਤ ਮਲ, ਇਹ ਤਿੰਨੇ ਭਰਾ ਇਹਨਾਂ ਪਿੰਡਾਂ ਵਿਚ ਰਹਿੰਦੇ ਸਨ ਤੇ ਚੌਧਰੀ ਲਖਮੀਰ ਕੋਲ ਸਤਿਗੁਰੂ ਜੀ ਆਏ ਹਨ।
ਚੋ ਪਈ ਤਿਸੇ ਚੁਬਾਰੇ ਜਾ ਸਤਿਗੁਰ ਬਈ।
ਚੌਧਰੀ ਲਖਮੀਰ ਦੇ ਘਰ ਵਿਚ ਉੱਤੇ ਇਕ ਚੁਬਾਰਾ ਬਣਿਆ ਹੋਇਆ ਸੀ, ਚੰਗਾ ਸੁੰਦਰ ਹਵਾਦਾਰ। ਉਹਦੇ ਚੁਬਾਰੇ ਵਿਚ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਤਾਰਾ ਕੀਤਾ।
ਆ ਲਖਮੀਰ ਚਰਨ ਤੇ ਗਏ
ਔਰ ਲਖਮੀਰ ਤੇ ਦੇ ਭਰਾ ਸ਼ਮੀਰ ਹੋਣਾ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਆ ਕੇ ਪਕੜੇ, ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲਿਆ।
ਸਤਿਗੁਰ ਖੁਸ਼ੀ ਅੱਗਿਓਂ ਉਸ ਦਈ।
ਕਲਗੀਧਰ ਜੀ ਨੇ ਇਹਨਾਂ ਦੇ ਉੱਤੇ ਆਪਣੀਆਂ ਖੁਸ਼ੀਆਂ ਪ੍ਰਗਟ ਕੀਤੀਆਂ, ਮਹਾਰਾਜ ਜੀ ਨੇ ਆਪਣੀ ਪ੍ਰਸੰਨਤਾ ਇਹਨਾਂ ਤੇ ਪ੍ਰਗਟ ਕੀਤੀ।
ਔਰ ਹਕੀਕਤ ਉਸ ਯੋਂ ਕਹੀ
ਔਰ ਆਪਣੀ ਸਾਰੀ ਹਕੀਕਤ ਇਹਨਾਂ ਨੂੰ ਦੱਸੀ ਕਿ ਅਸੀਂ ਪਿੱਛੋਂ ਕਿਵੇਂ ਆਏ ਹਾਂ, ਪਿੱਛੇ ਕੀ ਬੀਤਿਆ ਹੈ, ਉਹ ਸਾਰੀ ਹਕੀਕਤ ਸਤਿਗੁਰੂ ਜੀ ਨੇ ਇਹਨਾਂ ਨੂੰ ਦੱਸੀ ਆ ਵੀ ਕਿਤੇ ਕੱਲ ਨੂੰ ਮੁੜ ਕੇ ਘਬਰਾ ਜਾਣ ਕਿ ਇਹਨਾਂ ਨੂੰ ਤੁਰਕ ਲੱਭ ਰਹੇ ਨੇ। ਇਸ ਕਰਕੇ ਸਤਿਗੁਰੂ ਜੀ ਨੇ ਸਾਰੀ ਹਕੀਕਤ ਪਹਿਲਾਂ ਇਹਨਾਂ ਨੂੰ ਦੱਸ ਦਿੱਤੀ।
ਜੋ ਤੂੰ ਟਿਕਾਏ ਸਕੇ ਹਮ ਪਾਏ।
ਸਤਿਗੁਰਾਂ ਆਖਿਆ ਲਖਮੀਰ ਆਹ ਗੱਲ ਹੈ, ਅਸੀਂ ਚਮਕੌਰ ਦੀ ਗੜੀ ਚੋਂ ਚੱਲ ਕੇ ਆਏ ਹਾਂ, ਦੁਸ਼ਮਣਾਂ ਦੀਆਂ ਫੌਜਾਂ ਸਾਡੀ ਭਾਲ ਕਰ ਰਹੀਆਂ ਨੇ, ਸੂਬਾ ਸਰਹੰਦ ਸਾਨੂੰ ਲੱਭ ਰਿਹਾ ਤੇ ਹੁਣ ਇਹ ਤੇਰੇ ਤੇ ਉੱਤੇ ਹੈ ਵੀ ਜੇ ਤੂੰ ਸਾਨੂੰ ਆਪਣੇ ਕੋਲ ਟਿਕਾ ਸਕਦਾ ਰੱਖ ਸਕਦਾ ਤੇ ਦੱਸ। ਜੇ ਤੈਨੂੰ ਕਿਸੇ ਤਰ੍ਹਾਂ ਦਾ ਕੋਈ ਭੈ ਸਤਾਉਂਦਾ ਹੈ, ਕੋਈ ਚਿੰਤਾ ਤੇ ਫਿਕਰ ਹੈ, ਤਾਂ ਵੀ ਦੱਸ ਦੇ, ਅਸੀਂ ਇੱਥੋਂ ਅੱਗੇ ਨੂੰ ਕੂਚ ਕਰ ਜਾਂਗੇ। ਇਸ ਕਰਕੇ ਜੇ ਤੂੰ ਟਿਕਾ ਸਕਦਾ ਸਾਨੂੰ ਇੱਥੇ ਆਪਣੇ ਕੋਲ ਤਾਂ ਦੱਸ।
ਤੋ ਹਮ ਕਿਚ ਘਟ ਹੈ ਦਿਨ ਯਾਈ,
ਅਸੀਂ ਕੁਝ ਦਿਨ ਇੱਥੇ ਇਕਾਂਤ ਵਿੱਚ ਤੇਰੇ ਕੋਲ ਕੱਟਾਂਗੇ, ਤੇਰੇ ਕੋਲ ਰਹਾਂਗੇ, ਉਹ ਵੀ ਤਾਂ ਜੇ ਤੂੰ ਹਾਮੀ ਭਰੇ।
ਕਹੀ ਲਖਮੀਰ ਹੂੰ ਹਮ ਸਿਰ ਕੈ ਸਾਥ।
ਚੌਧਰੀ ਲਖਮੀਰ ਤੇ ਸ਼ਮੀਰ ਹੋਣਾ ਨੇ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਸਾਡੇ ਸਿਰਾਂ ਦੇ ਸਾਈ ਹੋ, ਸਾਡੇ ਧੜਾਂ ਉੱਤੇ ਜਿਹੜੇ ਸਿਰ ਨੇ ਨਾ ਮਹਾਰਾਜ ਜੀ, ਇਹ ਸਿਰਾਂ ਦੇ ਨਾਥ ਤੁਸੀਂ ਹੋ, ਸਾਡੇ ਸਿਰਾਂ ਦੇ ਮਾਲਕ ਤੁਸੀਂ ਹੋ।
ਹੱਥ ਜੋੜ ਉਨਯੋਂ ਕਹੀ ਬਾਤ।
ਮਹਾਰਾਜ ਜੀ ਤੁਹਾਡੇ ਤੋਂ ਇਹਨਾਂ ਸਿਰਾਂ ਨੂੰ ਕੁਰਬਾਨ ਕਰਨ ਵਾਸਤੇ ਅਸੀਂ ਤਿਆਰ ਹਾਂ। ਏਦਾਂ ਸਤਿਗੁਰਾਂ ਦੇ ਨਾਲ ਇਹਨਾਂ ਨੇ ਬੜੇ ਪਿਆਰ ਨਾਲ ਸੁਨਿਮਰ ਭਾਵ ਨਾਲ ਬੇਨਤੀ ਕਰਕੇ ਹੱਥ ਜੋੜ ਕੇ ਸਤਿਗੁਰਾਂ ਦਾ ਉਤਾਰਾ ਕਰਵਾਇਆ।
ਉਹਾਂ ਸਤਿਗੁਰ ਪ੍ਰਗਟ ਹੋਏ ਬਹੇ।
ਏਦਾਂ ਚੌਧਰੀ ਲਖਮੀਰ ਦੇ ਘਰ ਮਹਾਰਾਜ ਜੀ ਕੁਝ ਸਮਾਂ ਪ੍ਰਗਟ ਹੋ ਕੇ ਰਹੇ।
ਸੁਣ ਸੁਣ ਸਿੰਘ ਤੈ ਥਾਂ ਬੋ ਆਏ।
ਬਹੁਤ ਸਾਰੇ ਸਿੰਘ, ਬਹੁਤ ਸਾਰੀਆਂ ਸੰਗਤਾਂ ਜਿਨ੍ਹਾਂ ਨੂੰ ਪਤਾ ਲੱਗਾ ਕਿ ਕਲਗੀਧਰ ਜੀ ਦੀਨੇ ਕਾਂਗੜ ਆਏ ਨੇ, ਉਹ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਚ ਇੱਥੇ ਆਉਣ ਲੱਗੇ।
ਔਰ ਸੁਣੋ ਜੋ ਪਿਛਲਨ ਪਈ।
ਹੁਣ ਉਧਰ ਪਿਛਲਿਆਂ ਦੀ ਬਾਤ ਸੁਣੀਏ। ਇਹ ਤਾਂ ਕਲਗੀਧਰ ਜੀ ਦੀਨੇ ਕਾਂਗੜ ਤੱਕ ਆ ਗਏ ਚੱਲਦੇ ਆ। ਹੁਣ ਉਧਰ ਪਿਛਲਿਆਂ ਨਾਲ ਜਿਵੇਂ ਬੀਤੀ, ਜਿਹੜੇ ਸਿੰਘ ਰਹਿ ਗਏ ਸੀ ਪਿੱਛੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ, ਉਹਨਾਂ ਬਾਰੇ ਵੀ ਹੁਣ ਆਪ ਜੀ ਸੁਣੋ।
ਯੋ ਸਾਹਿਬਜ਼ਾਦਨ ਛੋਟਨ ਸਿਰ ਵਈ।
ਜਿਵੇਂ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦਿਆਂ ਦੇ ਸਿਰ ਤੇ ਬੀਤੀ ਹੈ, ਉਹ ਵੀ ਹੁਣ ਆਪ ਜੀ ਸੁਣੋ ਧਿਆਨ ਨਾਲ।
ਸਰਸਿਓ ਪਇਓ ਬਹੁਤੋ ਵਿਚਲੋ।
ਜਦੋਂ ਸਰਸਾ ਨਦੀ ਪਾਰ ਕੀਤੀ, ਦਰਿਆਏ ਪਾਰ ਕੀਤਾ ਨਾਲਾ, ਤਾਂ ਇੱਥੇ ਬਹੁਤ ਜ਼ਿਆਦਾ ਸਿੰਘ ਵਿਚਲਿਤ ਹੋਏ, ਇੱਥੇ ਬੜਾ ਵੱਡਾ ਨੁਕਸਾਨ ਸਿੰਘਾਂ ਦਾ ਹੋਇਆ।
ਤੁਰੇ ਉਹਾਂ ਤੇ ਲੋਕ ਨਿਜ ਨਿਜ ਦਉ।
ਸਰਸੇ ਨਦੀ ਦੇ ਕੰਢੇ ਨੂੰ ਪਾਰ ਕਰਦਿਆਂ ਹੀ ਜਿੱਧਰ ਜਿੱਧਰ ਕਿਸੇ ਦਾ ਦਾ ਲੱਗਾ, ਸਭ ਉਧਰ ਨੂੰ ਚੱਲ ਪਏ। ਆਨੰਦਪੁਰ ਸਾਹਿਬ ਦੇ ਜਿੰਨੇ ਵਾਸੀ ਸਨ ਉਹਨਾਂ ਨੂੰ ਜਿੱਧਰ ਜਿੱਧਰ ਮੂੰਹ ਲੱਭਾ ਜਾਣ ਵਾਸਤੇ ਉਸੇ ਪਾਸੇ ਚੱਲ ਪਏ।
ਰੋਪੜ ਤੱਕ ਗੁਰ ਰੱਖੀ ਸੰਭਾਰਾ।
ਰੋਪੜ ਤੱਕ ਤਾਂ ਸਤਿਗੁਰੂ ਜੀ ਸਿੰਘਾਂ ਦੇ ਨਾਲ ਚੱਲ ਕੇ ਆਏ।
ਲਿਆਏ ਸਤਿਗੁਰ ਵਾਰਨ ਨਾਰਾ।
ਨਾਲਾ ਪਾਰ ਕਰਾ ਕੇ ਸਰਸਾ ਦਾ ਸਤਿਗੁਰੂ ਜੀ ਰੋਪੜ ਤੱਕ ਲੈ ਕੇ ਆਏ।
ਦੋਹਰਾ ਉਹਾਂ ਫੌਜੇ ਬਹੁ ਮਿਲੀ ਚਾਰ ਤਰਫ ਤੇ ਆਏ।
ਨਾਲਾ ਪਾਰ ਕਰਦਿਆਂ ਤੇ ਰੋਪੜ ਦੇ ਵਿਚਕਾਰ ਦੁਸ਼ਮਣਾਂ ਦੀਆਂ ਫੌਜਾਂ ਚਾਰੇ ਪਾਸਿਓਂ ਆ ਟੱਕਰੀਆਂ। ਗੁਰੂ ਪਾਤਸ਼ਾਹ ਜੀ ਰੋਪੜ ਤੋਂ ਚਮਕੌਰ ਦੀ ਗੜੀ ਨੂੰ ਜਾ ਨਿਕਲੇ। ਕੁਝ ਸਿੰਘ ਵੈਰੀਆਂ ਦੇ ਘੇਰੇ ਚ ਇੱਥੇ ਲੜਨ ਲੱਗੇ, ਕੁਝ ਰੋਪੜ ਸ਼ਹਿਰ ਚ ਵੜ ਗਏ। ਇਸ ਤਰ੍ਹਾਂ ਚਾਰੇ ਪਾਸਿਆਂ ਤੋਂ ਵੈਰੀਆਂ ਦੀ ਫੌਜ ਨੇ ਇੱਥੇ ਆ ਕੇ ਘੇਰਾਬੰਦੀ ਕਰ ਲਈ।
ਵੱਡ ਮਾਤਾ ਲੈ ਪੋਤਰਨ ਗਈ ਵਿਛੜ ਕਿਤ ਦਾਏ।
ਵੱਡੇ ਮਾਤਾ ਗੁਜਰੀ ਜੀ ਆਪਣਿਆਂ ਪੋਤਰਿਆਂ ਨੂੰ ਨਾਲ ਲੈ ਕੇ ਇੱਥੋਂ ਵਿਛੜ ਗਏ। ਪਰਿਵਾਰ ਵਿਛੋੜਾ ਸਾਹਿਬ ਤੋਂ ਇੱਥੋਂ ਕੁਝ ਦੂਰੀ ਤੋਂ ਹੀ ਕਹਿੰਦੇ ਇੱਥੇ ਹੀ ਵਿਛੋੜਾ ਜਿਹੜਾ ਉਹ ਮਾਤਾ ਜੀ ਦਾ ਔਰ ਛੋਟੇ ਸਾਹਿਬਜ਼ਾਦਿਆਂ ਦਾ ਸਤਿਗੁਰਾਂ ਨਾਲੋਂ ਹੋਇਆ।
ਜੋ ਪਈ ਅਬ ਔਰ ਸਿੰਘਨ ਸੁਣਾਉਂ ਗਾਥ।
ਹੁਣ ਹੋਰ ਸਿੰਘ ਜਿਹੜੇ ਕੁਝ ਤਾਂ 40 ਕੁ ਸਿੰਘ ਤਾਂ ਸਤਿਗੁਰਾਂ ਦੇ ਨਾਲ ਚਲੇ ਗਏ ਗੜੀ ਵੱਲ, ਜਿਹੜੇ ਹੋਰ ਸਿੰਘ ਸਨ ਉਹਨਾਂ ਦੀ ਬਾਤ ਮੈਂ ਤੁਹਾਨੂੰ ਸਰਵਣ ਕਰਾਵਾਂ, ਸੁਣੋ।
ਆਏ ਰੋਪੜ ਲੈ ਸਤਿਗੁਰ ਸਾਥ।
ਉਹਨਾਂ ਸੋਚਿਆ ਵੀ ਸਤਿਗੁਰੂ ਜੀ ਇੱਧਰ ਰੋਪੜ ਨਗਰ ਦੇ ਵਿੱਚ ਗਏ ਨੇ, ਤਾਂ ਉਹ ਵੀ ਪਿੱਛੇ ਪਿੱਛੇ ਸਿੰਘ ਜਿਹੜੇ ਪਹਿਲਾਂ ਦੁਸ਼ਮਣਾਂ ਨੂੰ ਰੋਕ ਕੇ ਲੜਦੇ ਆ ਰਹੇ ਸੀ, ਉਹ ਵੀ ਰੋਪੜ ਸ਼ਹਿਰ ਦੇ ਵਿੱਚ ਆ ਗਏ।
ਖੜ ਖੜ ਲੜ ਲੜ ਪਏ ਸ਼ਹੀਦ।
ਖੜ ਖੜ ਕੇ ਲੜ ਲੜ ਕੇ ਬੜੇ ਸਿੰਘ ਸ਼ਹੀਦ ਹੋਏ। ਜਿਉਂ ਆਨੰਦਪੁਰ ਸਾਹਿਬ ਤੋਂ ਲੈ ਕੇ ਰੋਪੜ ਤੱਕ ਲਾਸ਼ਾਂ ਹੀ ਲਾਸ਼ਾਂ, ਦੁਸ਼ਮਣਾਂ ਦੀਆਂ ਵੀ ਖਿਲਰੀਆਂ ਪਈਆਂ ਨੇ, ਬਹੁਤ ਸਾਰੇ ਸਿੰਘ ਵੀ ਸ਼ਹੀਦੀਆਂ ਪਾ ਗਏ ਨੇ।
ਕਹੇ ਗੁਰੂ ਕਿਮ ਜਾਏ ਵਗੀਦ।
ਸਿੰਘਾਂ ਦੇ ਮਨ ਚ ਇਹ ਸੀ ਕਿ ਅਸੀਂ ਦੁਸ਼ਮਣ ਨੂੰ ਰੋਕ ਕੇ ਰੱਖੀਏ, ਕਿਉਂਕਿ ਪਿੱਛੋਂ ਦੁਸ਼ਮਣ ਵੱਧ ਤਾਕਤ ਨਾਲ ਆ ਰਿਹਾ ਸੀ, ਕਿ ਕਿਸੇ ਤਰੀਕੇ ਕਲਗੀਧਰ ਜੀ ਇੱਥੋਂ ਨਿਕਲ ਕੇ ਦੂਰ ਚਲੇ ਜਾਣ, ਸਾਡੀ ਕੋਈ ਗੱਲ ਨਹੀਂ, ਅਸੀਂ ਇੱਥੇ ਸ਼ਹੀਦੀਆਂ ਪਾ ਜਾਈਏ, ਪਰ ਸਤਿਗੁਰਾਂ ਨੂੰ ਇੱਥੋਂ ਕਿਸੇ ਤਰੀਕੇ ਕੱਢ ਕੇ ਦੂਰ ਭੇਜ ਦੇਈਏ। ਇਹ ਪ੍ਰਣ ਕਰਕੇ ਉਹ ਸਿੰਘ ਅੜ ਕੇ ਖਲੋਤੇ ਰਹੇ, ਬੜੇ ਡਟ ਕੇ ਉਹਨਾਂ ਨੇ ਦੁਸ਼ਮਣ ਦਾ ਅੱਗਾ ਰੋਕ ਕੇ ਰੱਖਿਆ।
ਸਰਸਾ ਪਰਬੋ ਪਰਬਤੀ ਅਕਾਏ,
ਪਹਿਲਾਂ ਸਰਸਾ ਨਦੀ ਦੇ ਕੰਢੇ ਤੇ ਬੜਾ ਜੰਗ ਹੋਇਆ, ਇੱਥੇ ਬੜੇ ਪਹਾੜੀਆਂ ਦੇ ਨਾਲ ਗਹਿ ਗੱਚ ਜੰਗ ਹੋਇਆ।
ਕਿਮ ਕਰ ਪਹੁੰਚੇ ਰੋਪੜ ਆਏ,
ਉਹਨਾਂ ਪਰਬਤੀਆਂ ਨੂੰ ਚੰਗੀ ਤਰ੍ਹਾਂ ਅਕਾ ਕੇ ਫਿਰ ਚਲਦਿਆਂ ਚਲਦਿਆਂ ਸਹਿਜੇ ਸਹਿਜੇ ਕਦਮ ਪੁੱਟਦਿਆਂ ਇਹ ਸਿੰਘ ਰੋਪੜ ਨਗਰ ਵਿਚ ਆਏ। ਇਹਨਾਂ ਨੂੰ ਕਲਗੀਧਰ ਜੀ ਸਿੰਘਾਂ ਤੋਂ ਪਹਿਲਾਂ ਹੀ ਅੱਗੇ ਲੰਘ ਗਏ ਸੀ ਕੁਝ ਸਿੰਘਾਂ ਸਮੇਤ। ਇਹ ਪਿਛਲੇ ਸਿੰਘ ਜਿਹੜੇ ਦੁਸ਼ਮਣਾਂ ਨੂੰ ਰੋਕੀ ਖੜੇ ਸਨ, ਜਿਨ੍ਹਾਂ ਚੋਂ ਭਾਈ ਉਦੇ ਸਿੰਘ ਜੀ ਵਰਗੇ ਪਿੱਛੇ ਸ਼ਹੀਦੀਆਂ ਪਾ ਗਏ ਸਨ, ਤੋ ਉਹ ਸਾਰੇ ਸਿੰਘ ਚਲਦੇ ਚਲਦੇ ਸਹਿਜੇ ਸਹਿਜੇ ਰੋਪੜ ਵੱਲ ਆਏ।
ਰੋਪੜੀਅਨ ਦਏ ਬੂਹੇ ਖੋਲ,
ਅੱਗੇ ਜਿਹੜੇ ਰੋਪੜ ਦੇ ਪਠਾਨ ਸੀ ਉਹਨਾਂ ਨੇ ਦਰਵਾਜ਼ੇ ਖੋਲੇ, ਦਰਵਾਜ਼ੇ ਖੋਲੇ ਸਿੰਘਾਂ ਨਾਲ ਵਿਸਾਹ ਘਾਤ ਕਰਨ ਲਈ, ਖਾਲਸੇ ਨਾਲ ਵਿਸਾਹ ਘਾਤ ਕਰਨ ਲਈ।
ਕਹੇ ਗੁਰੂ ਰਹਿ ਹਮਰੇ ਕੋਲ,
ਜਾਣ ਕੇ ਉਹਨਾਂ ਨੇ ਝੂਠ ਬੋਲਿਆ, ਕਹਿੰਦੇ ਸਿੰਘੋ ਆਜੋ ਆਜੋ, ਗੁਰੂ ਜੀ ਸਾਡੇ ਕੋਲ ਨਹੀਂ, ਅਸੀਂ ਉਹਨਾਂ ਨੂੰ ਰੋਪੜ ਚ ਲੁਕਾਇਆ ਹੋਇਆ। ਹੁਣ ਪਿਛਲਿਆਂ ਸਿੰਘਾਂ ਨੂੰ ਅੱਗੇ ਕੀ ਖਬਰ ਸੀ ਵੀ ਗੁਰੂ ਸਾਹਿਬ ਕਿੱਧਰ ਗਏ ਨੇ, ਉਹਨਾਂ ਦੇ ਭਾਣੇ ਤਾਂ ਇਹ ਸੀ ਵੀ ਸ਼ਾਇਦ ਸਤਿਗੁਰੂ ਜੀ ਰੋਪੜ ਚ ਹੀ ਹੋਣਗੇ, ਤੇ ਰੋਪੜ ਦੇ ਜਿਹੜੇ ਪਠਾਨ ਸੀ ਇਹਨਾਂ ਨੇ ਆ ਕੇ ਸਿੰਘਾਂ ਨੂੰ ਇਹ ਗੱਲ ਕਹਿ ਕੇ ਵਰਗਲਾਇਆ ਕਿ ਗੁਰੂ ਜੀ ਸਾਡੇ ਕੋਲ ਨੇ, ਤੁਸੀਂ ਵੀ ਆ ਜਾਓ ਸਾਡੇ ਕੋਲ।
ਦੋਏ ਦੋਏ ਚਾਰ ਚਾਰ ਲਏ ਵਾਰ,
ਇਹਨਾਂ ਪਠਾਣਾ ਨੇ ਕੀ ਕੀਤਾ, ਦੋ ਦੋ ਸਿੰਘ ਕਿਤੇ ਚਾਰ ਸਿੰਘ ਆਪਣੇ ਘਰਾਂ ਚ ਵਾੜ ਲੈ ਖੋਲ ਕੇ ਦਰਵਾਜ਼ੇ, ਇਕੱਠਿਆਂ ਨੂੰ ਨਹੀਂ ਇੱਕ ਜਗ੍ਹਾ ਤੇ ਰੱਖਿਆ, ਕਿਤੇ ਦੋ ਕਿਤੇ ਇੱਕ ਕਿਤੇ ਚਾਰ, ਏਦਾਂ ਆਪਣੇ ਘਰਾਂ ਵਿਚ ਸਿੰਘ ਰੋਪੜ ਵਿਚ ਵਾੜ ਲਏ।
ਲੂਟ ਕੂਟ ਦੇ ਤਿਤਈ ਮਾਰ,
ਤੇ ਫਿਰ ਉਹਨਾਂ ਸਿੰਘਾਂ ਨੂੰ ਘਰਾਂ ਚ ਵਾੜ ਕੇ ਇਹਨਾਂ ਨੇ ਪਹਿਲਾਂ ਤਿਆਰੀ ਕੀਤੀ ਹੋਈ ਸੀ, ਘਰਾਂ ਚ ਵੜਿਆ ਸਿੰਘਾਂ ਦੇ ਉੱਤੇ ਵਿਸਾਹ ਘਾਤ ਕਰਕੇ ਇਹਨਾਂ ਨੇ ਲੁੱਟ ਕਸੁੱਟ ਕੀਤੀ, ਉਹਨਾਂ ਸਿੰਘਾਂ ਨੂੰ ਮਾਰਿਆ, ਜਿਹੜੇ ਸਿੰਘ ਅੱਗੋਂ ਲੜ ਸਕੇ ਉਹਨਾਂ ਨੇ ਲੜ ਕੇ ਮੁਕਾਬਲਾ ਕੀਤਾ। ਏਦਾਂ ਬਹੁਤ ਸਾਰੇ ਸਿੰਘਾਂ ਨੂੰ ਘਰਾਂ ਵਿਚ ਵਾੜ ਕੇ ਇਹਨਾਂ ਮਲੇਛਾਂ ਨੇ ਸ਼ਹੀਦ ਕੀਤਾ।
ਕਿਤਕ ਸਿੰਘ ਜੋ ਕੋਟਲੇ ਵੜ ਰਹੇ,
ਕੁਝ ਸਿੰਘ ਅੱਗੇ ਕੋਟਲਾ ਨਗਰ ਹੈ, ਕੋਟਲਾ ਨਿਹੰਗ ਖਾਂ ਉਧਰ ਨੂੰ ਚਲੇ ਗਏ ਸਨ ਚਲਦੇ ਚਲਦੇ।
ਨੈ ਉਨ ਖੋਏ ਉਹ ਮਾਰੇ ਨਹੀਂ,
ਜਿਹੜੇ ਕੋਟਲੇ ਨਿਹੰਗ ਖਾਂ ਦੇ ਕੋਲ ਗਏ ਨਾ ਸਿੰਘ, ਉਹਨੇ ਨੀ ਸਿੰਘਾਂ ਦਾ ਕੋਈ ਨੁਕਸਾਨ ਕੀਤਾ। ਰੋਪੜ ਵਾਲੇ ਪਠਾਣਾ ਨੇ ਬੜਾ ਨੁਕਸਾਨ ਕੀਤਾ, ਸਿੰਘਾਂ ਨੂੰ ਸ਼ਹੀਦ ਵੀ ਕਰ ਦਿੱਤਾ, ਕੁਝ ਸਿੰਘ ਜਾਨ ਬਚਾ ਕੇ ਨਿਕਲੇ ਵੀ। ਜਿਹੜੇ ਕੋਟਲੇ ਨਿਹੰਗ ਖਾਂ ਕੋਲ ਗਏ, ਉਥੇ ਕੋਟਲੇ ਨਿਹੰਗ ਖਾਂ ਨੇ ਆਪਣੇ ਕੋਟਲੇ ਨਗਰ ਵਿਚ ਸਿੰਘਾਂ ਦੀ ਆਓ ਭਗਤ ਕੀਤੀ, ਉਹਨਾਂ ਦੀ ਸੰਭਾਲ ਕੀਤੀ।
ਜ਼ਖਮੀ ਹੋਏ ਤੈ ਬਚਿੱਤਰ ਸਿੰਘ ਵਰਿਓ,
ਬਾਬਾ ਬਚਿੱਤਰ ਸਿੰਘ ਜੀ ਇੱਥੇ ਜ਼ਖਮੀ ਹਾਲਤ ਵਿਚ ਸਨ, ਉਹ ਵੀ ਕੋਟਲੇ ਨਿਹੰਗ ਖਾਂ ਦੇ ਘਰ ਵੜੇ ਹਨ।
ਪਠਾਨ ਖਾਂ ਨੇ ਉਸ ਚੰਗੇ ਕਰਿਓ,
ਉਹਨੇ ਬਾਬਾ ਬਚਿੱਤਰ ਸਿੰਘ ਹੋਣਾ ਦਾ ਇਲਾਜ ਵੀ ਕਰਵਾਇਆ, ਪਰ ਬਾਬਾ ਜੀ ਇੰਨੇ ਜ਼ਿਆਦਾ ਜ਼ਖਮੀ ਸਨ ਕਿ ਉਹ ਸ਼ਹੀਦੀ ਪ੍ਰਾਪਤ ਕਰ ਗਏ। ਹੋਰ ਵੀ ਜਿਹੜੇ ਸਿੰਘ ਜ਼ਖਮੀ ਹਾਲਤ ਵਿਚ ਸਨ, ਕੋਟਲੇ ਨਿਹੰਗ ਖਾਂ ਨੇ ਉਹਨਾਂ ਦੀ ਸੇਵਾ ਕੀਤੀ, ਜ਼ਖਮੀ ਸਿੰਘਾਂ ਦਾ ਮਲਮ ਪੱਟੀ ਕਰਕੇ ਇਲਾਜ ਕੀਤਾ।
ਔਰ ਸਿੰਘ ਜੋ ਜ਼ਖਮੀ ਗਏ,
ਹੋਰ ਵੀ ਜਿਹੜੇ ਜ਼ਖਮੀ ਸਿੰਘ ਇਹਨਾਂ ਦੇ ਕੋਲ ਆਏ,
ਵੈ ਪੀ ਉਸ ਥੈ ਚੰਗੇ ਕਰੇ,
ਉਹਨਾਂ ਨੂੰ ਵੀ ਕੋਟਲੇ ਨਿਹੰਗ ਖਾਂ ਨੇ ਚੰਗੇ ਕੀਤਾ, ਯਾਨੀ ਕਿ ਉਹਨਾਂ ਦੇ ਜ਼ਖਮਾਂ ਦਾ ਇਲਾਜ ਕੀਤਾ, ਕੁਝ ਕਾਂ ਨੂੰ ਲੁਕੋ ਕੇ ਰੱਖਿਆ, ਕੁਝ ਕਾਂ ਨੂੰ ਕਿਸੇ ਤਰੀਕੇ ਉਥੋਂ ਅੱਗੇ ਨੂੰ ਕੱਢ ਦਿੱਤਾ।
ਦੋਹਰਾ ਕਈ ਵਾਰ ਵੋ ਪਠਾਨ ਥੋ ਜਾਇ ਰਹਿ ਤੋ ਗੁਰੂ ਹਜੂਰ,
ਇਹ ਜਿਹੜੇ ਰੋਪੜ ਦੇ ਪਠਾਨ ਨੇ ਤੇ ਕੋਟਲੇ ਦਾ ਨਿਹੰਗ ਖਾਂ ਪਠਾਨ ਹੈ, ਇਹ ਅਕਸਰ ਕਈ ਵਾਰ ਸਤਿਗੁਰਾਂ ਦੇ ਕੋਲ ਜਾਂਦੇ ਸਨ ਆਨੰਦਪੁਰ ਸਾਹਿਬ, ਮਹਾਰਾਜ ਜੀ ਦੇ ਜਾ ਕੇ ਦਰਸ਼ਨ ਕਰਦੇ ਸੀ, ਸਤਿਗੁਰਾਂ ਦੇ ਹਜੂਰ ਰਹਿੰਦੇ ਸੀ, ਘੋੜਿਆਂ ਦਾ ਵਪਾਰ ਵੀ ਕਰਦੇ ਸਨ।
ਘੋੜੇ ਜੋੜੇ ਉਸ ਚੰਗੇ ਕਰ ਖੁਸ਼ੀਆਂ ਦੇਤ ਹਜ਼ੂਰ,
ਸਤਿਗੁਰੂ ਜੀ ਨਾ ਰੋਪੜ ਦੇ ਪਠਾਣਾ ਤੇ ਕਈ ਵਾਰ ਖੁਸ਼ੀਆਂ ਕਰਦੇ, ਇਹਨਾਂ ਨੂੰ ਆਪਣੇ ਕੋਲ ਭਰਤੀ ਵੀ ਕੀਤਾ ਹੋਇਆ ਤੇ ਘੋੜਿਆਂ ਦੀਆਂ ਜੋੜੀਆਂ ਇਹਨਾਂ ਨੂੰ ਬਖਸ਼ਦੇ ਸਨ।
ਚੋ ਪਈ अब अगे फिर सुनो वह बात
और अगे होर बात कथा सुनो
जिम किए बजी दे शीर खोर
का हालत हुण साहबजादियां बारे सुनो कि जिवें बजीदे पापी ने शीर खोरे जिन्हां दे हाले दंद नहीं सन टुटे दुध वाले उन्हां शीर खोरे बच्चियां दा जिवें घात कीता कतल कीता हुण ओ कथा सुनो
रोपड़ों जुदी मातों नकीनी
इदां रोपड़ दे नेड़ियों माता जी छोटे साहबजादे ए वहीर नालों सतगुरां नालों वखरे हो गए
हो तो ब्राह्मण रसोईयो मत ही नी
एक मत तो हीणा गंगू ब्राह्मण सी जिहड़ा सतगुरां दे दर घर दा रसोईया सी ए मलेच्छ भावे ब्राह्मण है पर कर्म एदे मलेच्छां वाले हन
उसके मन में बड़ लोभ आयो
गंगू ब्राह्मण दे मन विच बड़ा बड़ा लालच ते लोभ आया बड़ा लोभ लोभ जेड़ा है बड़े 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 पाप कराउंदा बंदे कोलों गंगू ब्राह्मण दे मन दे विच लालच आया लोभ आया
उन देखे उतो जो मात चुकायो
इन्हे वेखिया सी के माता जी कोल खजाना खुला खजाना माता जी दे कोल शर्फियां ने सोने दिया कुछ हीरे मोती जवाहरात भी हन माता जी दे पास ओ इन्हे वेखे सन गंगू ब्राह्मण ने
हीरे मोती माणक सबजे
वेखिया सी के माता जी ने कुछ खजाना अपने नाल बन के पोटली च रखिया होया
उतो गल्यो ब्राह्मण जित गजबे
ते ए ब्राह्मण ने इस गल्यो गजब करन वास्ते ए भैड़ा कर्म करन वास्ते अपने मन च सोचिया के किसे तरीके माता जी दे पासों उना दे कोल जेड़ा ए खजाना ए मैं अपने काबू कर लवा
ले माता निज गयो गरा
ए पापी माता जी और साहबजादियां नू अपने नाल लै के अपने पिंड वाले पासे वधिया
सहेड़ी थो उसको नाम
इस पापी दे पिंड दा नाम सी सहेड़ी पहला नाम खेड़ी सी बाद च सहेड़ी नगर पिया खेड़ी भी एदा नाम सी पहला जेड़ा खेड़ी नाम दा पिंड सी ए बाबा बंदा सिंह बहादुर ने उजाड़ के थे बना दिता सी दोबारा फिर ओदे नेड़े जेड़ा नगर वसिया ओदा नाम सहेड़ी रखिया गया उथों दा ए पापी रहन वाला सी गंगू ब्राह्मण ए माता जी और छोटे साहबजादियां नू अपने नगर सहेड़ी लै गया
जाए उजाड़ मद ढक बहाई
पहला पिंड च नहीं लैके गया पहला पिंडों बाहर इन्हें उजाड़ दे विच माता जी दा डेरा करवाया ते उन्हां नू लुको के रखिया
चीज सभी उन करी कब जाई
ते माता जी नू कहिंदा माता जी ए जेड़ा तुहाडे कोल राजसाज है भी इत्थे बाहर बैठे हो जंगल च ते इत्थे चंगा नहीं रखना भी ए तुसी मैनू दे दियो माता जी कोल जो भी राज साग सी इन्हे अपने कब्जे च कर लिया
कहे माता हम जिमी दबाई
कहिंदा माता जी ए जेड़े तुहाडे हीरे मोती ने आ जड़ी माया है मैं जमीन च दब दिना ते जमीन च दबी जड़ी है सांभी रहेगी
तुम मन चिंता करियो ना काई
माता जी चिंता ना करियो तुसी किसे चीज दी मैं तुहाडा ये सारा समान संभाल के रखांगा
माता कहे हम चिंता जान
माता जी कहन लगे गंगू सानू इना पैसा रुपया दी चिंता नहीं मैनू ता चिंता अपने ना बच्चियां दी जान दी चिंता है
हमको बहाओ किते कलब मकान
सानू किसे कल्ले जे थां ते कांत विच मकान विच लुको के बिठा दे जिथे असी कुछ समा लुक के जदों तक शांति नहीं हुंदी बह सकीए एहो जी जगह ते सानू बिठा तू इत्थे बाहर उजाड़ च लिया के बिठा छड्या कोई कला जा मकान होवे उत्थे साडा उतारा करवा
दोहरा ते बामन निस कर निजे माता रखी बहाए
इस पापी ब्राह्मण ने रात दे समय माता जी नू अपने घर लियांदा माता जी दा बहुत सारा राज साज ने चोरी कर लिया और माता जी नू अपने घर लिया के उतारा करवाया साहबजादियां समेत
पर रंगड़न मोरिंडे कहे मोहे मिलाओ निबाबे जाए
पापी दे मन चे सी भी जे किते ਮਾਤਾ ਜੀ ਨੂੰ ਨਾ ਫੜਾਇਆ ਜਾਂ ਸਾਹਿਬਜ਼ਾਦਿਆਂ ਨੂੰ, ਤੇ ਮਾਤਾ ਜੀ ਨੇ ਬਾਅਦ ਚ ਮੇਰੇ ਕੋਲੋਂ ਪੈਸੇ ਮੰਗਣੇ, ਉਹਨਾਂ ਦਾ ਜਿਹੜਾ ਰਾਜਸਾਜ ਆ ਉਹ ਕਹਿਣਗੇ ਲਿਆ ਗੰਗੂ ਸਾਡਾ, ਇਹਨਾਂ ਨੂੰ ਫੜਾ ਦਿਆਂ ਤੇ ਉਹ ਬਾਅਦ ਚ ਮੇਰਾ ਹੋਵੇਗਾ। ਇਹ ਬਿਰਤੀ ਧਾਰਨ ਕਰਕੇ ਮੁਰੰਡੇ ਗਿਆ। ਮੁਰੰਡੇ ਦੇ ਦੋ ਰੰਗੜ ਪਠਾਨ ਸਨ ਇੱਥੋਂ ਦੇ ਕੋਤਵਾਲ, ਇੱਕ ਦਾ ਨਾਂ ਜਾਨੀ ਖਾਂ ਸੀ, ਦੂਜੇ ਦਾ ਨਾਂ ਮਾਨੀ ਖਾਂ ਸੀ। ਉਹਨਾਂ ਕੋਲ ਜਾ ਕੇ ਕਹਿਣ ਲੱਗਾ ਕਿ ਤੁਸੀਂ ਮੇਰੀ ਨਵਾਬ ਨਾਲ ਮੁਲਾਕਾਤ ਕਰਾਓ ਸੂਬੇ ਸਰਹੰਦ ਨਾਲ, ਤੇ ਮੈਂ ਤੁਹਾਨੂੰ ਇੱਕ ਬੜਾ ਵੱਡਾ ਮੋਰਚਾ ਫਤਿਹ ਕਰਾਵਾਂਗਾ, ਗੁਰੂ ਦੀ ਮਾਤਾ ਤੇ ਗੁਰੂ ਦੇ ਬੱਚੇ ਪਕੜਾਵਾਂਗਾ।
ਚੋ ਭਾਈ ਮੈਂ ਦੇਉਂਗੋ ਗੁਰ ਪੁੱਤਰ ਫੜਵਾਏ,
ਮੈਂ ਗੁਰੂ ਦੇ ਪੁੱਤਰ ਫੜਵਾਵਾਂਗਾ।
ਮੋਕੋ ਦਿਓ ਇਨਾਮ ਦਿਵਾਏ,
ਬਸ ਮੈਨੂੰ ਇਨਾਮ ਦਵਾ ਦਿਓ ਨਵਾਬ ਸਾਹਿਬ ਕੋਲੋਂ ਸੂਬੇ ਸਰਹੰਦ ਕੋਲੋਂ।
ਜਿਮੀਦਾਰੋ ਰੰਗੜ ਨਾ ਕੀਓ,
ਕਹਿੰਦੇ ਉਹ ਜਿਹੜੇ ਰੰਗੜ ਸਨ ਉਹਨਾਂ ਨੇ ਉਸ ਵੇਲੇ ਇਹਦੇ ਤੇ ਪਹਿਲਾਂ ਪੂਰਾ ਯਕੀਨ ਨਹੀਂ ਕੀਤਾ।
ਤੁਰਤ ਬਾਮਨ ਉਨ ਸੰਗ ਲੈ ਲਿਓ,
ਉਹਨਾਂ ਛੇਤੀ ਨਾਲ ਇਸ ਬਾਮਣ ਨੂੰ ਆਪਣੇ ਨਾਲ ਲਿਆ, ਗੰਗੂ ਨੂੰ।
ਬਾਮਣ ਮੋੜ ਸ਼ਤਾਬੀ ਲਇਓ,
ਤੇ ਬਾਮਣ ਨੂੰ ਬੜੀ ਛੇਤੀ ਨਾਲ ਮੋੜ ਕੇ ਕਹਿੰਦੇ ਵਿਖਾ ਸਾਨੂੰ ਕਿਹੜੇ ਨੇ ਗੁਰੂ ਕੇ ਬੱਚੇ।
ਦਇ ਦਿਖਾਲ ਉਨ ਚੋਕਸ ਭਇਓ,
ਇਹਨੇ ਪਹਿਲਾਂ ਵਿਖਾਏ ਸਾਹਿਬਜ਼ਾਦੇ, ਤੇ ਏਦਾਂ ਇਹ ਜਾਨੀ ਖਾਂ ਮਾਨੀ ਖਾਂ ਜਿਹੜੇ ਸਨ ਇਹ ਚੌਕਸ ਹੋ ਗਏ।
ਜਾਨੀ ਮਾਨੀ ਰੰਗੜ ਦੋਏ ਭਾਈ,
ਇਹ ਦੋਵੇਂ ਭਰਾ ਸੀ ਜਾਨੀ ਖਾਂ ਤੇ ਮਾਨੀ ਖਾਂ, ਰੰਗੜ ਸਨ।
ਹੁਣ ਆਨ ਮੁਰਿੰਡੇ ਕਰ ਰੱਖੇ ਬਹਾਈ,
ਇਹਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕੀਤਾ, ਸਹੇੜੀ ਤੋਂ ਲੈ ਕੇ ਆਪਣੇ ਕੋਲ ਮੁਰਿੰਡੇ ਕੋਤਵਾਲੀ ਚ ਲਿਆ ਕੇ ਰੱਖਿਆ, ਜਿੱਥੇ ਸਾਹਿਬਜ਼ਾਦਿਆਂ ਨੂੰ ਨਜ਼ਰ ਬੰਦ ਕੀਤਾ ਉੱਥੇ ਕੋਤਵਾਲੀ ਪੁਰਾਣੀ ਬਣੀ ਹਾਲੇ ਵੀ ਮੌਜੂਦ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਉਥੇ ਲਿਆ ਕੇ ਇਹਨਾਂ ਨੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਦੇ ਸਮੇਤ ਰੱਖਿਆ।
ਇੱਕ ਸਾਂਬੇ ਇੱਕ ਗਇਓ ਸਰਹੰਦ,
ਇਹਨਾਂ ਦੋਨਾਂ ਵਿੱਚੋਂ ਇੱਕ ਨੇ ਉੱਥੇ ਨਜ਼ਰ ਰੱਖੀ, ਇੱਕ ਸਰਹੰਦ ਗਿਆ ਸੂਬੇ ਸਰਹੰਦ ਨੂੰ ਖਬਰ ਦੇਣ ਲਈ।
ਫੜਾਏ ਵਜੀਦੇ ਕਰ ਦਏ ਬੰਦ,
ਹੋਰ ਵਜੀਦੇ ਕੋਲ ਜਾ ਕੇ ਖਬਰ ਦੇ ਕੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਬੇੜੀਆਂ ਵਿੱਚ ਜਕੜ ਕੇ ਇਹ ਮੁਰਿੰਡੇ ਤੋਂ ਲੈ ਕੇ ਸਰਹੰਦ ਆਏ ਤੇ ਸੂਬੇ ਸਰਹੰਦ ਦੇ ਹਵਾਲੇ ਕਰ ਦਿੱਤਾ।
ਦਿਵੋ ਅਨਾਮ ਗੁਰ ਪੁੱਤਰ ਫੜਵਾਵੋ,
ਇਹ ਜਿਹੜੇ ਕਹਿੰਦਾ ਸੀ ਨਾ ਗੰਗੂ ਵੀ ਮੈਨੂੰ ਇਨਾਮ ਦਿਓ, ਉਹਨੂੰ ਨੀ ਇਹਨਾਂ ਨੇ ਨਾਮ ਦਿੱਤਾ। ਜਾਨੀ ਖਾਂ ਮਾਨੀ ਖਾਂ ਕਹਿੰਦੇ ਜੀ ਅਸੀਂ ਫੜਾ ਕੇ ਤੁਹਾਨੂੰ ਚੱਲੇ ਹਾਂ, ਵਜ਼ੀਰ ਖਾਂ ਜੀ ਇਨਾਮ ਸਾਨੂੰ ਦਿਓ। ਇਹਨਾਂ ਨੇ ਗੰਗੂ ਨੂੰ ਵਿੱਚੋਂ ਕੱਢ ਹੀ ਦਿੱਤਾ ਵੀ ਉਹਨੇ ਫੜਾਏ ਸਨ। ਇਹਨਾਂ ਆਖਿਆ ਅਸੀਂ ਗੰਗੂ ਨੂੰ ਇਨਾਮ ਕਾਹਨੂੰ ਦਵਾਉਣਾ, ਗੰਗੂ ਦੇ ਹਿੱਸੇ ਦਾ ਇਨਾਮ ਅਸੀਂ ਲਵਾਂਗੇ। ਗੰਗੂ ਦੇ ਮਾਰ ਕੇ ਜੁੱਤੀਆਂ ਉਹਨੂੰ ਭਜਾ ਦਿੱਤਾ।
ਦੀਨ ਮਜ਼ਹਬ ਤੁਮ ਮਦਦ ਪਹੁੰਚਾਵੋ,
ਕਹਿਣ ਲੱਗੇ ਸੂਬਾ ਸਰਹੰਦ ਅਸੀਂ ਦੀਨ ਮਜ਼ਹਬ ਦੀ ਮਦਦ ਵਾਸਤੇ ਕੰਮ ਕਰ ਰਹੇ ਹਾਂ, ਸਾਨੂੰ ਇਨਾਮ ਦੇ, ਅਸੀਂ ਗੁਰੂ ਦੇ ਬੱਚੇ ਤੇ ਮਾਤਾ ਫੜਾ ਰਹੇ ਹਾਂ।
ਇਹ ਸੁਣ ਫੌਜ ਨਵਾਬ ਚੜੇ ਆਈ,
ਨਵਾਬ ਦੀ ਫੌਜ ਜਿਹੜੀ ਸੀ ਉਹ ਚੜ ਕੇ ਪਹਿਲਾਂ ਮੁਰਿੰਡੇ ਆਈ।
ਲਏ ਸਰਹੰਦ ਉਨ ਟਿਗ ਮੰਗਾਈ,
ਇੱਦਾਂ ਫੌਜ ਭੇਜ ਕੇ ਸਰਹੰਦ ਤੋਂ ਮਾਤਾ ਜੀ ਔਰ ਬੱਚਿਆਂ ਨੂੰ ਪਕੜ ਕੇ ਮੰਗਾਇਆ ਸਰਹੰਦ ਵਿਖੇ।
ਚਾੜ ਬੁਰਜ ਸੋ ਤਕੜੇ ਕਰੇ,
ਠੰਡੇ ਬੁਰਜ ਦੇ ਵਿੱਚ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਨਜ਼ਰਬੰਦ ਕੀਤਾ, ਔਰ ਉਥੇ ਠੰਡਾ ਬੁਰਜ ਜਿਹਦੇ ਵਿਚ ਠੰਡੀ ਸ਼ੀਤ ਲਹਿਰ ਚੱਲਦੀ ਹੈ, ਪੋਹ ਦੀਆਂ ਸਰਦ ਰਾਤਾਂ ਹਨ।
ਮਾਤਾ ਗੁਜਰੀ ਸਾਥੇ ਫੜੇ,
ਮਾਤਾ ਗੁਜਰੀ ਜੀ ਦੇ ਸਮੇਤ ਸਾਹਿਬਜ਼ਾਦਿਆਂ ਨੂੰ ਪਕੜ ਕੇ ਲਿਆਂਦਾ।
ਔਰ ਖਤਰੀ ਉਤੋਂ ਸੁੱਚਾ ਆਨੰਦ ਨਾਮ
ਪੇਸ਼ੀ ਪਈ, ਤਾਂ ਉਸ ਵਕਤ ਇੱਥੇ ਇੱਕ ਸੁੱਚੇ ਆਨੰਦ ਨਾਮ ਦਾ ਖਤਰੀ ਸੀ, ਨਾ ਭਾਵੇਂ ਸੁੱਚਾ ਆਨੰਦ ਸੀ ਪਰ ਹੈ ਨਿਰੀ ਝੂਠ ਸਾਰੇ ਸੰਸਾਰ ਦੀ, ਇਸ ਕਰਕੇ ਇਹਨੂੰ ਝੂਠਾ ਆਨੰਦ ਕਹਿੰਦੇ ਆ ਸਿੱਖ। ਤੋ ਇਹ ਝੂਠੇ ਆਨੰਦ ਨੇ ਉਸ ਵੇਲੇ ਚੁਗਲੀ ਕੀਤੀ ਸਾਹਿਬਜ਼ਾਦਿਆਂ ਦੀ, ਗੁਰੂ ਘਰ ਦੇ ਬਦਖੋਈ ਕੀਤੀ।
ਕਿਤ ਕਲਿਓ ਥੋ ਕਰਨ ਸਾਕ ਗੁਰ ਧਾਮ,
ਇਹ ਵੈਰ ਕੱਢਦਾ ਸੀ ਗੁਰੂ ਸਾਹਿਬ ਦੇ ਨਾਲ ਕਿਉਂਕਿ ਇਹਨੇ ਆਪਣੀ ਧੀ ਦਾ ਰਿਸ਼ਤਾ ਭੇਜਿਆ ਸੀ ਬਾਬੇ ਅਜੀਤ ਸਿੰਘ ਨੂੰ, ਪਰ ਸਤਿਗੁਰੂ ਜੀ ਨੇ ਜਵਾਬ ਭੇਜ ਦਿੱਤਾ ਸੀ ਵੀ ਸਾਡੇ ਪੁੱਤਾਂ ਨੇ ਮੌਤ ਰੂਪੀ ਲਾੜੀਆਂ ਵਿਆਹਣੀਆਂ, ਪਰ ਇਸ ਪਾਪੀ ਨੇ ਆਪਣੇ ਮਨ ਚ ਵੈਰ ਰੱਖਿਆ ਸੀ ਕਿ ਗੁਰੂ ਜੀ ਨੇ ਮੇਰੀ ਧੀ ਦਾ ਨਾਤਾ ਮੋੜਿਆ।
ਗੁਰੂ ਨਾ ਮੰਨਿਓ ਉਸ ਰਾਖਿਓ ਯਾਦ,
ਗੁਰੂ ਸਾਹਿਬ ਜੀ ਨੇ ਨਹੀਂ ਸੀ ਮੰਨਿਆ ਇਹਦੀ ਲੜਕੀ ਦਾ ਰਿਸ਼ਤਾ, ਇਹਨੇ ਯਾਦ ਰੱਖਿਆ ਸੀ ਮਨ ਚ ਗੁਰੂ ਸਾਹਿਬ ਪ੍ਰਤੀ ਵੈਰ ਰੱਖਿਆ ਸੀ।
ਇਮ ਤਰ ਸਮਝਿਓ ਉਨ ਵੈ ਬਾਦ,
ਉਸ ਵੇਲੇ ਉਹਨੇ ਇਹ ਬਾਦ ਕਰਕੇ ਸਤਿਗੁਰਾਂ ਦੇ ਨਾਲ ਉਹਨੇ ਆਖਿਆ ਵੀ ਹੁਣ ਮੌਕਾ ਬਦਲਾ ਲੈਣ ਦਾ।
ਉਨ ਕਹਿਓ ਨਵਾਬ ਇਸ ਸਰਪ ਬਿਸੂਰੇ,
ਕਹਿਣ ਲੱਗਾ ਸੂਬਾ ਸਰਹੰਦ ਜੀ ਇਹ ਸੱਪ ਦੇ ਸਪੋਲੀਏ ਨੇ, ਬੜੇ ਜ਼ਹਿਰੀਲੇ ਨੇ, ਇਹ ਸੱਪ ਦੇ ਸਪੋਲੀਏ ਹਨ।
ਛੋਟੇ ਵੱਡੇ ਇਹ ਡਸਕ ਜ਼ਰੂਰ,
ਇਹ ਭਾਵੇਂ ਛੋਟੇ ਨੇ ਤੇ ਭਾਵੇਂ ਵੱਡੇ ਹੋਣਗੇ, ਇਹਨਾਂ ਦਾ ਕੰਮ ਹੈ ਡਸਣਾ। ਇਹ ਛੋਟੇ ਵੀ ਡਸ ਲੈਂਦੇ ਆ ਤੇ ਵੱਡੇ ਵੀ ਡਸ ਲੈਂਦੇ, ਕਿਉਂਕਿ ਐਣ ਜੋ ਸਪੋਲੀਏ। ਇਹ ਨਾ ਵੇਖ ਵੀ ਇਹ ਛੋਟੇ ਨੇ, ਸਪੋਲੀਆ ਛੋਟਾ ਹੋਵੇ ਸਗੋਂ ਜ਼ਿਆਦਾ ਭਿਆਨਕ ਡੱਸਦਾ ਹੈ। ਇਹ ਸਪੋਲੀਏ ਨੇ, ਇਹ ਡੱਸ ਸਕਦੇ ਨੇ ਭਾਵੇਂ ਛੋਟੇ ਨੇ ਤੇ ਭਾਵੇਂ ਵੱਡੇ ਹੋਣ।
ਔਰ ਜੋ ਇਨਕੋ ਤੋਮਤ ਉਠਾਈ,
ਜੇ ਇਹਨਾਂ ਨੇ ਮੁੜ ਕੇ ਕੋਈ ਤੋਮਤ ਉਠਾਈ,
ਤੋਏ ਤੇ ਨਾ ਸੋ ਦਿੱਤੀ ਜਾਈ,
ਉਹ ਤੇਰੇ ਕੋਲੋਂ ਨੀ ਦੇ ਹੋਣੀ।
ਅਬ ਇਨਕੋ ਦੇ ਮਲੇਰੀਅਨ ਸੋ ਪਾਏ,
ਐ ਸੂਬਾ ਸਰਹੰਦ ਮੇਰੀ ਮੰਨੇ ਤਾਂ ਏਦਾਂ ਕਰ, ਇਹਨਾਂ ਨੂੰ ਮਲੇਰ ਕੋਟਲੇ ਦੇ ਨਵਾਬਾਂ ਦੇ ਹਵਾਲੇ ਕਰ ਦੇ, ਇਹਨਾਂ ਬੱਚਿਆਂ ਨੂੰ ਇਹਨਾਂ ਸਾਹਿਬਜ਼ਾਦਿਆਂ ਨੂੰ ਮਲੇਰ ਕੋਟਲੇ ਦੇ ਨਵਾਬਾਂ ਦੇ ਹਵਾਲੇ ਕਰ ਦੇ।
ਮਾਰੇ ਜਿਨੇ ਹੈ ਕਈ ਪਰਾਏ,
ਜਿਨ੍ਹਾਂ ਨੇ ਇਹਨਾਂ ਦੇ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਲੇਰ ਕੋਟਲੀਏ ਦੇ ਭਰਾਵਾਂ ਨੂੰ ਮਾਰਿਆ ਚਮਕੌਰ ਦੀ ਗੜੀ ਵਿਚ, ਉਹਨਾਂ ਦੇ ਮਨ ਵਿਚ ਗੁਰੂ ਸਾਹਿਬ ਜੀ ਪ੍ਰਤੀ ਦੁਸ਼ਮਣੀ ਤੇ ਵੈਰ ਹੈ।
ਉਨ ਕੈ ਹੱਥੀ ਇਨੇ ਮਰਵਾਏ,
ਜਦੋਂ ਮਲੇਰ ਕੋਟਲੀਏ ਪਠਾਨ ਇਹਨਾਂ ਬੱਚਿਆਂ ਨੂੰ ਮਾਰਨਗੇ ਤੇ ਉਹ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈ ਲੈਣਗੇ ਇਹਨਾਂ ਕੋਲੋਂ।
ਕਉ ਬਜੀਦੇ ਲਈ ਬੁਲਵਾਏ,
ਬਜੀਦੇ ਨੇ ਉਸ ਵਕਤ ਮਲੇਰੀਏ ਪਠਾਣਾ ਨੂੰ ਸੱਦਿਆ।
ਸ਼ੇਰ ਮੁਹੰਮਦ ਬੜ ਉਨ ਥਾਇਓ,
ਸ਼ੇਰ ਮੁਹੰਮਦ ਖਾਨ ਜੋ ਮਲੇਰੀਆ ਪਠਾਨ ਸੀ ਉਹ ਵੱਡਾ ਸੀ ਨਾ ਸਾਰਿਆਂ ਵਿਚੋਂ ਮਲੇਰੀਏ ਪਠਾਣਾ ਚੋਂ।
ਅਖਵਾਜ ਖਿਜਰ ਵੀ ਸਾਥੋ ਆਇਓ,
ਉਹਦੇ ਨਾਲ ਉਹਦਾ ਦੂਜਾ ਭਰਾ ਖਵਾਜਾ ਖਿਜਰ ਖਾਨ ਵੀ ਆਇਆ।
ਤੁਮਰੋ ਮਾਰਿਓ ਗੁਰ ਨਾਹਰ ਖਾਨ,
ਵਜੀਦਾ ਕਹਿੰਦਾ ਸ਼ੇਰ ਮੁਹੰਮਦ ਖਾਨ ਨੂੰ, ਕਹਿੰਦਾ ਹੇ ਸ਼ੇਰ ਮੁਹੰਮਦ ਖਾਨ ਤੇਰਾ ਭਰਾ ਨਾਹਰ ਖਾਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੰਗ ਦੇ ਮੈਦਾਨ ਵਿਚ ਮਾਰਿਆ ਹੈ।
ਉਸ ਬੇਟੇ ਤੁਮ ਦਿਓ ਮਰਵਾਈ,
ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲੈ, ਉਹਦੇ ਪੁੱਤਰਾਂ ਨੂੰ ਮਾਰ ਕੇ, ਉਹਦੇ ਇਹਨਾਂ ਬੱਚਿਆਂ ਨੂੰ ਮਾਰ ਕੇ।
ਦੋਹਰਾ ਸ਼ੇਰ ਮੁਹੰਮਦ ਨੇ ਗਨੀ ਬੋਲਿਓ ਸੀਸ ਹਿਲਾਏ,
ਸ਼ੇਰ ਮੁਹੰਮਦ ਖਾਨ ਨੇ ਗੱਲ ਨਹੀਂ ਮੰਨੀ, ਉਹਨੇ ਸਿਰ ਫੇਰ ਦਿੱਤਾ, ਸਿਰ ਹਿਲਾ ਕੇ ਕਹਿ ਦਿੱਤਾ
ਹਮ ਮਾਰੇ ਸ਼ੀਰ ਖੋਰਿਆਂ ਜਗ ਮੈਂ ਉਹ ਜਸ ਆਏ।
ਕਹਿਣ ਲੱਗਾ ਉਹ ਸੂਬਾ ਸਰਹੰਦ ਵਜ਼ੀਰ ਖਾਨ, ਇਹਨਾਂ ਦੁੱਧ ਪੀਂਦੇ ਦੁੱਧ ਚੁੰਘਦੇ ਬੱਚਿਆਂ ਨੂੰ ਮਾਰ ਕੇ ਅਸੀਂ ਸੰਸਾਰ ਚ ਆਪਣੀ ਨਿੰਦਾ ਨਹੀਂ ਕਰਾਉਣੀ, ਅਸੀਂ ਸੂਰਮੇ ਆ ਤੇ ਜੰਗ ਦੇ ਮੈਦਾਨ ਚ ਸੂਰਮਿਆਂ ਵਾਂਗੂ ਬਦਲਾ ਲਵਾਂਗੇ, ਇੱਦਾਂ ਦੀਆਂ ਕਾਇਰਾਂ ਵਾਲੀਆਂ ਹਰਕਤਾਂ ਨਹੀਂ ਕਰਨੀਆਂ ਅਸੀਂ। ਇਹਨਾਂ ਸ਼ੀਰ ਖੋਰੇ ਬੱਚਿਆਂ ਨੂੰ ਮਾਰ ਕੇ ਇਸ ਜਗਤ ਵਿਚ ਅਸੀਂ ਆਪਣਾ ਅਪਮਾਨ ਨਹੀਂ ਕਰਾਉਣਾ, ਆਪਣੀ ਨਿੰਦਾ ਨਹੀਂ ਕਰਾਉਣੀ।
ਚੋਪਈ ਓਏ ਮੂਏ ਕਰ ਜੰਗ ਲੜਾਈ,
ਰਹੀ ਗੱਲ ਸਾਡੇ ਭਰਾ ਨਾਹਰ ਖਾਨ ਦੀ, ਉਹ ਜੰਗ ਦੇ ਮੈਦਾਨ ਚ ਸੂਰਮਿਆਂ ਵਾਂਗੂ ਲੜ ਕੇ ਮਰਿਆ।
ਮਾਰੇ ਸ਼ੀਰ ਖੋਰ ਕਿਆ ਵਡਿਆਈ,
ਏਡੀ ਬਹਾਦਰੀ ਨਾਲ ਜਿਹੜਾ ਸਾਡਾ ਭਰਾ ਜੰਗ ਦੇ ਮੈਦਾਨ ਚ ਮਰਿਆ, ਉਹਦੀ ਮੌਤ ਦਾ ਬਦਲਾ ਅਸੀਂ ਦੁੱਧ ਪੀਂਦੇ ਬੱਚਿਆਂ ਨੂੰ ਮਾਰ ਕੇ ਲੈ ਕੇ ਸਾਡੀ ਕੀ ਵਡਿਆਈ ਹੋਵੇਗੀ ਬਈ, ਇਹਦੇ ਚ ਸਾਡੀ ਕੀ ਸੋਭਾ ਹੋਵੇਗੀ।
ਉੱਠੇ ਨਾ ਮਾਨੀ ਹਾਹਾ ਨਾਰਾ ਮਾਰਾ,
ਸ਼ੇਰ ਮੁਹੰਮਦ ਖਾਨ ਇਹ ਕਹਿ ਕੇ ਉੱਠ ਗਿਆ, ਉਹਨੇ ਹਾ ਦਾ ਨਾਰਾ ਮਾਰਿਆ, ਆਖਿਆ ਇਹ ਠੀਕ ਨਹੀਂ ਆ ਸੂਬਾ ਸਰਹੰਦ, ਇਹਨਾਂ ਬੱਚਿਆਂ ਨੂੰ ਕੋਹ ਕੇ ਮਾਰਨਾ, ਸ਼ੀਰ ਖੋਰੇ ਬੱਚਿਆਂ ਨੂੰ ਮਾਰਨਾ ਇਹ ਯੋਗ ਨਹੀਂ। ਏਦਾਂ ਹਾ ਦਾ ਨਾਰਾ ਮਾਰ ਕੇ ਉੱਠਿਆ।
ਤੋ ਨਵਾਬ ਔਰ ਨੱਠਿਓ ਵਿਚਾਰਾ,
ਉਸ ਵੇਲੇ ਉਹਨੇ ਵੇਖਿਆ ਵੀ ਇਹ ਨਵਾਬ ਤਾਂ ਇੱਥੋਂ ਚਲਾ ਗਿਆ, ਇਹ ਇੱਥੋਂ ਹਾ ਦਾ ਨਾਰਾ ਮਾਰ ਕੇ ਚਲਾ ਗਿਆ।
ਸਤ ਬਾਲਕ ਉਨ ਦੋ ਬਹਾਏ,
ਇਹਨੇ ਸਾਹਿਬਜ਼ਾਦਿਆਂ ਨੂੰ ਸੱਦ ਕੇ ਪਹਿਲਾਂ ਸਾਹਿਬਜ਼ਾਦਿਆਂ ਨੂੰ ਕਈ ਪ੍ਰਕਾਰ ਦੇ ਲਾਲਚ ਲੋਭ ਦਿੱਤੇ।
ਹੋਰ ਮੁਸਲਮਾਨ ਸੁਖਨ ਅਲਾਏ,
ਆਖਿਆ ਮੁਸਲਮਾਨ ਹੋ ਜਾਓ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ, ਤੁਹਾਨੂੰ ਵੱਡੇ ਰੁਤਬੇ ਪ੍ਰਾਪਤ ਹੋਣਗੇ, ਤੁਹਾਡੀ ਪੜ੍ਹਾਈ ਦਾ ਬੜਾ ਵਧੀਆ ਪ੍ਰਬੰਧ ਹੋਵੇਗਾ। ਏਦਾਂ ਕਈ ਤਰ੍ਹਾਂ ਦੇ ਲਾਲਚ ਦੇਣ ਲੱਗੇ।
ਨੈ ਆਵਨ ਦੀਨ ਤੋ ਦਿਓਂਗੋ ਮਾਰ,
ਜੇ ਤੁਸੀਂ ਸਾਡੇ ਦੀਨ ਵਿਚ ਮਜ਼ਹਬ ਵਿਚ ਨਾ ਆਏ ਤਾਂ ਮੈਂ ਤੁਹਾਨੂੰ ਜਾਨੋ ਮਾਰ ਦਿਆਂਗਾ, ਤੁਹਾਡੇ ਸਿਰ ਧੜ ਤੋਂ ਵੱਖਰੇ ਕਰ ਦੇਵਾਂਗਾ।
ਜਿਮ ਮਾਰਿਓ ਤੁਮ ਪਿਤਾ ਕਰ ਖੁਆਰ,
ਅਸੀਂ ਤੁਹਾਡੇ ਪਿਤਾ ਨੂੰ ਵੀ ਖੁਆਰ ਕਰਕੇ ਮਾਰਿਆ, ਬੜਾ ਦੁਖੀ ਕਰਕੇ ਪਰੇਸ਼ਾਨ ਕਰਕੇ ਤੁਹਾਡੇ ਪਿਤਾ ਨੂੰ ਵੀ ਚਮਕੌਰ ਦੀ ਗੜੀ ਵਿਚ ਮਾਰ ਦਿੱਤਾ।
ਯੈ ਸੁਨ ਬਾਲਕਨ ਗੁੱਸੋ ਆਇਓ,
ਕਹਿੰਦੇ ਜਦੋਂ ਇਹਨੇ ਕਿਹਾ ਨਾ ਵੀ ਤੁਹਾਡੇ ਪਿਤਾ ਨੂੰ ਅਸੀਂ ਮਾਰ ਦਿੱਤਾ, ਇਹ ਸੁਣ ਕੇ ਕਹਿੰਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਬੀਰ ਰਸ ਵਿਚ ਆਏ ਤੇ ਬੀਰ ਰਸ ਵਿਚ ਆ ਕੇ ਬੋਲੇ,
ਅਮਰੇ ਪਿਤ ਕੋ ਸਕੈ ਮਰਵਾਇਓ,
ਕਹਿਣ ਲੱਗੇ ਐਸਾ ਕੌਣ ਹੈ ਜਿਹੜਾ ਸਾਡੇ ਪਿਤਾ ਨੂੰ ਮਾਰ ਸਕੇ, ਇੰਨੀ ਤਾਕਤ ਇੰਨਾ ਤਾਣ ਭਲਾ ਕਿਹਦੇ ਵਿਚ ਹੋ ਸਕਦਾ।
ਹਮਰੋ ਪਿਤਾ ਬੜ ਰਖਤ ਹਥਿਆਰ,
ਸਾਡੇ ਪਿਤਾ ਜੀ ਸ਼ਸਤਰਧਾਰੀ ਸੂਰਮੇ ਨੇ ਯੋਧੇ ਹਨ,
ਮਾਰਨ ਵਾਰੇ ਵੋ ਲੈ ਮਾਰ,
ਜਿਹੜਾ ਮਾਰਨ ਜਾਏਗਾ ਉਹਨਾਂ ਨੂੰ ਉਹ ਮਾਰਨ ਵਾਲਿਆਂ ਨੂੰ ਮਾਰਨ ਦੀ ਤਾਕਤ ਰੱਖਦੇ ਨੇ, ਮਾਰਨ ਵਾਲਿਆਂ ਨੂੰ ਮਾਰਨ ਦੀ ਤਾਕਤ ਰੱਖਣ ਵਾਲੇ ਨੂੰ ਭਲਾ ਕੌਣ ਜਾ ਕੇ ਮਾਰ ਸਕਦਾ ਹੈ। ਜੇ ਕੋਈ ਮਾਰਨ ਵਾਲਾ ਜਾਏਗਾ ਉਹਨਾਂ ਕੋਲ ਏਦਾਂ ਹੀ ਥੋੜੀ ਮਾਰ ਦੇਗਾ, ਜਾ ਕੇ ਉਹ ਮਾਰਨ ਵਾਲੇ ਨੂੰ ਵੀ ਮਾਰ ਦੇਣਗੇ।
ਸੁਣ ਨਵਾਬ ਯੋ ਸੁਖ ਨ ਉਚਾਰੇ,
ਸੁਣ ਕੇ ਅੱਗੋਂ ਨਵਾਬ ਨੇ ਕਈ ਤਰ੍ਹਾਂ ਦੇ ਸੁਖ ਉਚਾਰੇ, ਤੁਹਾਨੂੰ ਆਹ ਵੀ ਸੁਖ ਦਿਆਂਗੇ, ਆਹ ਵੀ ਸੁਖ ਦਿਆਂਗੇ।
ਹੈ ਇਹ ਲੜਕੇ ਜ਼ਬਹ ਕਰਨੇ ਵਾਰੇ,
ਪਰ ਸਾਹਿਬਜ਼ਾਦਿਆਂ ਦੇ ਅੱਗੋਂ ਕੜਕਵੇਂ ਜਵਾਬ ਸੁਣੇ, ਆਖਿਆ ਜੇ ਤੁਹਾਨੂੰ ਛੱਡ ਦਿਆਂ ਤਾਂ ਕੀ ਕਰੋਗੇ? ਤਾਂ ਸਾਹਿਬਜ਼ਾਦਿਆਂ ਜਵਾਬ ਦਿੱਤਾ, ਅਸੀਂ ਜਾਵਾਂਗੇ, ਫੌਜ ਤਿਆਰ ਕਰਾਂਗੇ, ਫਿਰ ਲੜਾਂਗੇ, ਫਿਰ ਫੜੇ ਗਏ ਫਿਰ ਛੱਡ ਦਈਏ। ਕਹਿੰਦੇ ਫਿਰ ਫੌਜ ਤਿਆਰ ਕਰਾਂਗੇ, ਫਿਰ ਲੜਾਂਗੇ, ਔਰ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਤੁਹਾਡੇ ਰਾਜ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ ਚ ਨਹੀਂ ਸੁੱਟ ਦਿੰਦੇ। ਕਹਿਣ ਲੱਗਾ ਇਹ ਬੱਚੇ ਤਾਂ ਜਿਵੇਂ ਕਰਨ ਵਾਲੇ ਨੇ, ਇਹਨਾਂ ਦੇ ਤਾਂ ਗਰਦਨਾਂ ਕੱਟਣ ਵਾਲੀਆਂ ਨੇ। ਤਾਂ ਸਾਹਿਬਜ਼ਾਦਿਆਂ ਨੇ ਅੱਗੋਂ ਜਵਾਬ ਦਿੱਤਾ, ਹਮਰਾ ਬਾਂਸਰੀ ਤਿਹ ਆਈ, ਸੀਸ ਜਾਏ ਪਰ ਧਰਮ ਨਾ ਜਾਈ। ਇਹ ਤਾਂ ਸਾਡੀ ਮਰਿਆਦਾ ਸਾਡੇ ਵੰਸ਼ ਦੀ, ਸਾਡੇ ਦਾਦਾ ਜੀ ਨੇ ਸੀਸ ਦੇ ਦਿੱਤਾ ਪਰ ਆਪਣਾ ਧਰਮ ਨਹੀਂ ਤਿਆਗਿਆ, ਅਸੀਂ ਉਸੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹਾਂ ਤੇ ਉਹਨਾਂ ਦੀਆਂ ਪਾਈਆਂ ਪੈੜਾਂ ਤੇ ਚੱਲ ਕੇ ਅਸੀਂ ਵੀ ਆਪਣੇ ਸੀਸ ਦੇਵਾਂਗੇ। ਸੂਬਾ ਸਰਹੰਦ ਕਈ ਤਰ੍ਹਾਂ ਦੇ ਨੇ ਤਸੀਹੇ ਦਿੱਤੇ ਸਾਹਿਬਜ਼ਾਦਿਆਂ ਨੂੰ। ਹਾਂਜੀ,
ਜੋ ਇਹ ਹੋਏ ਨਾ ਮੁਸਲਮਾਨ,
ਕਹਿੰਦਾ ਜੇ ਮੁਸਲਮਾਨ ਨਹੀਂ ਹੁੰਦੇ,
ਕੋਰ ਜ਼ਬਹਿ ਇਨ ਮਾਰੋ ਜਾਨ,
ਕਹਿੰਦਾ ਇਹਨਾਂ ਨੂੰ ਜ਼ਬਹਿ ਕਰਕੇ ਇਹਨਾਂ ਦੀ ਜਾਨ ਇਹਨਾਂ ਦੇ ਸਰੀਰਾਂ ਚੋਂ ਕੱਢ ਲਵੋ।
ਦੋਹਰਾ ਇਤਕ ਕਈ ਜਬ ਦੁਸ਼ਟ ਸੁਨ ਤੁਰਕ ਪਏ ਪਰਸਿਨ,
ਜਦੋਂ ਪਾਪੀ ਸੂਬੇ ਸਰਹੰਦ ਨੇ ਗੱਲ ਕਹੀ ਤੇ ਕਈ ਤੁਰਕ ਬੜੇ ਖੁਸ਼ ਹੋਏ, ਆ ਜਿਹੜੇ ਸਮਾਣੇ ਦੇ ਰਹਿਣ ਵਾਲੇ ਜਲਾਦ ਸਨ ਇਹ ਬੜੇ ਪ੍ਰਸੰਨ ਹੋਏ।
ਫੜੇ ਕਸੀਟੇ ਹੋਵ ਤੈ ਆਇਓ ਉਹਨੇ ਨ ਤਰਸ ਮਨ,
ਸ਼ਾਸ਼ਲ ਬੇਗ ਬਾਸ਼ਲ ਬੇਗ ਵਰਗੇ ਜਲਾਦ ਇਹ ਸਾਹਿਬਜ਼ਾਦਿਆਂ ਨੂੰ ਕਦੇ ਖਿੱਚਦੇ ਨੇ ਕਦੇ ਧੂੰਦੇ ਨੇ, ਔਰ ਇਹਨਾਂ ਦੇ ਮਨ ਚ ਕੋਈ ਤਰਸ ਨਹੀਂ ਆਇਆ। ਕਹਿੰਦੇ ਪੈਰਾਂ ਦੇ ਵਿਚ ਅੰਗਾਰ ਬਰੂਦ ਭਰ ਕੇ ਨਾ ਉਂਗਲੀਆਂ ਵਿਚ ਉਹਨਾਂ ਨੂੰ ਅੱਗ ਲਾਉਂਦੇ ਐ ਤੇ ਗਰਮ ਜਿਹੜੀਆਂ ਸਲਾਖਾਂ ਨੇ ਕਰਕੇ ਉਹ ਸਰੀਰ ਦੇ ਪਿੰਡੇ ਤੇ ਲਾਉਂਦੇ ਐ, ਔਰ ਜਿਹੜੀਆਂ ਛੂਚਕ ਤੂਤ ਦੀਆਂ ਸੋਟ ਸੋਟੀਆਂ ਹੁੰਦੀਆਂ ਨੇ ਛੜੀਆਂ ਉਹਨਾਂ ਨਾਲ ਮਾਰਦੇ ਆ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਉੱਤੇ। ਪਰ ਧੰਨ ਗੁਰੂ ਕੇ ਲਾਲ ਜਿਹੜੇ ਰੰਚਕ ਭਰ ਵੀ ਡਾਵਾਂ ਡੋਲ ਨਹੀਂ ਹੋਏ।
ਚੋ ਪਈ ਉਤੋ ਉਹਾਂ ਤੋ ਛੁਰਾ ਇੱਕ ਵਾਰੋ,
ਕਹਿੰਦੇ ਇਹਨਾਂ ਫਿਰ ਇਹਨਾਂ ਕੀ ਕੀਤਾ, ਨੀਹਾਂ ਦੇ ਵਿਚ ਸਾਹਿਬਜ਼ਾਦਿਆਂ ਨੂੰ ਚਿਣਿਆ। ਬੇਹੋਸ਼ੀ ਦੀ ਹਾਲਤ ਵਿਚ ਜਿਸ ਵੇਲੇ ਸਾਹਿਬਜ਼ਾਦੇ ਡਿੱਗੇ, ਹੋਸ਼ ਵਿਚ ਲਿਆਂਦਾ ਤੇ ਆਖਿਆ ਹਾਲੇ ਵੀ ਵੇਲਾ ਇਸਲਾਮ ਕਬੂਲ ਕਰ ਲਓ, ਪਰ ਸਾਹਿਬਜ਼ਾਦਿਆਂ ਦਾ ਜਵਾਬ ਉਹੀ ਸੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹਨਾਂ ਕੀ ਕੀਤਾ ਮਲੇਛਾਂ ਨੇ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ, ਹੱਥਾਂ ਚ ਇਹਨਾਂ ਦੇ ਛੁਰੇ ਸਨ, ਉਹ ਛੁਰੇ ਲੈ ਕੇ
ਦੈ ਗੋਡੇ ਹੇਠ ਕਰ ਜ਼ਿਬਹੈ ਡਾਰੋ,
ਗੋਡਾ ਰੱਖ ਕੇ ਛਾਤੀ ਦੇ ਉੱਤੇ ਸਾਹਿਬਜ਼ਾਦਿਆਂ ਦੇ, ਇਹਨਾਂ ਨੇ ਉਹਨਾਂ ਛੁਰਿਆਂ ਦੇ ਨਾਲ ਸਾਹਿਬਜ਼ਾਦਿਆਂ ਦੀਆਂ ਗਰਦਨਾਂ ਦੇ ਉੱਤੇ ਵਾਰ ਕਰਕੇ ਸ਼ਹੀਦ ਕੀਤਾ ਗੁਰੂ ਕੇ ਲਾਲਾਂ ਨੂੰ।
ਤੜਫ ਤੜਫ ਗਈ ਜਿੰਦ ਉਡਾਏ,
ਕਹਿੰਦੇ ਤੜਫ ਤੜਫ ਕੇ ਜਿੰਦ ਨਿਕਲੀ ਸਰੀਰ ਚੋਂ। ਬਾਬਾ ਜ਼ੋਰਾਵਰ ਸਿੰਘ ਜੀ ਤਾਂ ਕਹਿੰਦੇ ਨਾਲ ਹੀ ਸਰੀਰ ਸ਼ਾਂਤ ਹੋ ਗਿਆ, ਪਰ ਬਾਬਾ ਫਤਿਹ ਸਿੰਘ ਜੀ ਦਾ ਸਰੀਰ ਜਦੋਂ ਜਿਵੇਂ ਕਰ ਦਿੱਤਾ ਨਾ, ਸਿਰ ਲਾ ਦਿੱਤਾ ਧੜ ਨਾਲੋਂ, ਤਾਂ ਤਕਰੀਬਨ ਅੱਧੀ ਘੜੀ ਤੱਕ ਸਰੀਰ ਜਿਹੜਾ ਸੀ ਉਹ ਤੜਫਦਾ ਰਿਹਾ, ਜ਼ਮੀਨ ਤੇ ਪਿਆ। ਇਹ ਮਲੇਛ ਕੋਲ ਖਲੋਤੇ ਰਹੇ, ਇਹਨਾਂ ਦੇ ਮਨ ਚ ਕੋਈ ਰਹਿਮ ਤੇ ਤਰਸ ਨਹੀਂ। ਅੱਧੀ ਘੜੀ ਯਾਨੀ ਕਿ 12-13 ਮਿੰਟ ਲਗਾਤਾਰ ਤੜਫਣ ਤੋਂ ਬਾਅਦ ਉਹ ਸਰੀਰ ਸ਼ਾਂਤ ਹੋ ਕੇ ਡਿੱਗ ਪਿਆ।
ਇਮ ਸ਼ੀਰ ਖੋਰ ਦੋਏ ਦਏ ਕਤਲਾਏ,
ਗੁਰਦੇਵ ਦੇ ਸ਼ੀਰ ਖੋਰੇ ਬੱਚੇ ਕੈਪਟਨ ਮਰੇ। ਤੂੰ ਕਹਿਣਾ ਸਾਡੀ ਇਹਨਾਂ ਨਾਲ ਸੰਧੀ ਹੈ, ਇਹਨਾਂ ਮਲੇਛਾਂ ਨੇ ਸਤਿਗੁਰਾਂ ਦੇ ਲਾਲਾਂ ਨੂੰ ਇਸ ਤਰ੍ਹਾਂ ਜਿਵੇਂ ਕੀਤਾ ਕਤਲ ਕੀਤਾ।
ਯਹੀ ਬਾਤ ਬੜ ਮਾਤ ਸੁਣ ਲਈ,
ਉਧਰ ਮਾਤਾ ਗੁਜਰੀ ਜੀ ਨੇ ਜਦੋਂ ਇਹ ਗੱਲ ਸੁਣੀ,
ਗਿਰ ਬੁਰਜੋਂ ਦੇ ਪ੍ਰਾਣ ਉੱਡਈ,
ਠੰਡੇ ਬੁਰਜ ਵਿੱਚ ਮਾਤਾ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ।
ਐਸੀ ਪਯੋ ਤਹਾਂ ਬੜ ਕਾਰਾ,
ਇਹੋ ਜਿਹਾ ਵੱਡਾ ਸਾਕਾ ਹੋਇਆ ਸਰਹੰਦ ਦੀ ਧਰਤੀ ਤੇ।
ਹਾਹਾਕਾਰ ਸੁਨ ਜਗਤੇ ਉਚਾਰਾ,
ਸਾਰਾ ਜਗਤ ਸਾਰਾ ਸੰਸਾਰ ਜਿਹਨੇ ਵੀ ਸੁਣਿਆ ਕਿ 7 ਸਾਲ ਤੇ 9 ਸਾਲ ਦੇ ਬੱਚੇ ਜਿਵੇਂ ਕਰਕੇ ਮਾਰ ਦਿੱਤੇ ਗਏ ਨੇ, ਸਰਬ ਤਰਫਾਂ ਦੇ ਵਿੱਚ ਹਾਹਾਕਾਰ ਦਾ ਨਾਦ ਗੂੰਜਿਆ।
ਦੋਹਰਾ ਕਹੋ ਕਹਾਂ ਉਸ ਵਕਤ ਗੱਲ ਜੋ ਉਨ ਜ਼ੁਲਮੀ ਕੀਨ।
ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੀ ਉਹਨਾਂ ਨੇ ਜ਼ੁਲਮੀ ਕੀਤੀ, ਜ਼ੁਲਮ ਕਰਨ ਵਾਲਿਆਂ ਨੇ, ਮੈਂ ਉਹਨਾਂ ਦੇ ਜ਼ੁਲਮ ਦੀ ਗੱਲ ਕਿਹੜੀ ਕਿਹੜੀ ਕਹਾਂ, ਕੀ ਬਿਆਨ ਕਰਕੇ ਦੱਸਾਂ ਵੀ ਉਹਨਾਂ ਨੇ ਕਿਹੜਾ ਜ਼ੁਲਮ ਸੀ ਜਿਹੜਾ ਪੰਥ ਤੇ ਸਿੱਖਾਂ ਤੇ ਨਹੀਂ ਕੀਤਾ, ਇਹੋ ਜਿਹਾ ਕਿਹੜਾ ਤਰੀਕਾ ਸੀ ਜਿਹੜਾ ਤੁਰਕਾਂ ਨੇ ਨਾ ਵਰਤਿਆ ਹੋਵੇ ਕਿ ਜਿਸ ਤਰੀਕੇ ਨਾਲ ਸਿੱਖਾਂ ਨੂੰ ਸ਼ਹੀਦ ਕੀਤਾ, ਨਵੇਂ ਨਵੇਂ ਤਰੀਕਿਆਂ ਨਾਲ, ਹਰ ਤਰੀਕੇ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਇਹਨਾਂ ਮਲੇਛਾਂ ਨੇ। ਕਹਿੰਦੇ ਮੈਂ ਕਿੱਥੋਂ ਤੱਕ ਉਹਨਾਂ ਦੇ ਜ਼ੁਲਮ ਦੀ ਦਾਸਤਾਂ ਲਿਖਾਂ।
ਅੰਬਰ ਚਈਅਤ ਹੁੱਤ ਗਿਰਿਓ, ਚਹੀਅਤ ਫਟੀ ਜ਼ਮੀਨ।
ਸਾਹਿਬਜ਼ਾਦਿਆਂ ਦੇ ਉੱਤੇ ਜਿਹੜਾ ਇਹਨਾਂ ਨੇ ਜ਼ੁਲਮ ਕੀਤਾ ਮੈਂ ਕਿੱਥੋਂ ਤੱਕ ਦੱਸਾਂ। ਕਹਿੰਦੇ ਆਕਾਸ਼ ਡਿੱਗ ਜਾਣਾ ਚਾਹੁੰਦਾ ਤੇ ਜ਼ਮੀਨ ਫਟ ਜਾਣਾ ਚਾਹੁੰਦੀ ਹੈ ਇਹੋ ਜਿਹਾ ਜ਼ੁਲਮ ਵੇਖ ਕੇ।
ਦੋਹਰਾ ਸੋ ਸੁਨਿਓ ਗੱਲ ਗੁਰੂ ਜੋ ਜਾਏ ਬੈਠੇ ਰਾਏ ਕੋਲ।
ਸਾਰੀ ਵਾਰਤਾ ਗੁਰੂ ਕਲਗੀਧਰ ਜੀ ਨੇ ਰਾਏ ਕੱਲੇ ਦੇ ਕੋਲ ਬੈਠਿਆ, ਰਾਏ ਕੋਟ ਦੇ ਇਲਾਕੇ ਵਿਚ ਬੈਠਿਆ ਸੁਣੀ।
ਆਯੋ ਤਰਫ ਸਿਰੰਦ ਕੇ ਉਨ ਕਹੇ ਜੋ ਰੋਏ ਰੋਏ ਬੋਲ।
ਜਿਹੜਾ ਨੂਰਾ ਮਾਈ ਆਇਆ ਸੀ ਖਬਰ ਲੈ ਕੇ ਸਰਹੰਦ ਤੋਂ, ਉਹਨੇ ਰੋ ਰੋ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਕਾ ਸਰਵਣ ਕਰਾਇਆ ਸੀ।
ਜੋ ਪਈ ਸੁਨ ਸਤਿਗੁਰ ਚੁੱਪ ਉਸ ਕਰਵਾਇਓ।
ਪਹਿਲਾਂ ਤਾਂ ਰੋਈ ਗਿਆ, ਬੋਲਿਆ ਨਹੀਂ। ਕਲਗੀਧਰ ਜੀ ਨੇ ਉਹਨੂੰ ਹੌਸਲਾ ਦੇ ਕੇ ਚੁੱਪ ਕਰਵਾਇਆ।
ਕਉ ਸਿੱਖਾ ਤੂੰ ਕਿਤ ਤੇ ਆਇਓ।
ਮਹਾਰਾਜ ਜੀ ਕਹਿੰਦੇ ਮਾਈ ਕਿੱਥੋਂ ਆਇਆ, ਚੱਲ ਕੇ ਦੱਸ ਕੀ ਖਬਰ ਲਿਆਇਆ।
ਖਬਰ ਕਉ ਮਾਤਾ ਕੀ ਆਣੀ।
ਸਾਡੇ ਮਾਤਾ ਜੀ ਦੀ ਖਬਰ ਲਿਆਇਆ, ਮਾਤਾ ਗੁਜਰੀ ਜੀ ਦੀ।
ਸਾਹਿਬ ਜ਼ਾਦਨ ਸਿਰ ਜ਼ੁਲਮੀ ਵਿਹਾਣੀ।
ਸਾਹਿਬਜ਼ਾਦਿਆਂ ਦੇ ਸਿਰਾਂ ਉੱਤੇ ਜ਼ੁਲਮੀਆਂ ਨੇ ਕੀ ਜ਼ੁਲਮ ਕੀਤੇ ਹਨ।
ਤੋ ਸਿੱਖ ਚੱਕ ਸਿਰ ਕਟਾ ਪਾਇਓ।
ਪਹਿਲਾਂ ਤਾਂ ਉਸ ਮਾਈ ਸਿੱਖ ਨੇ ਚੁੱਕ ਕੇ ਮਿੱਟੀ ਦਾ ਘੱਟਾ ਸਿਰ ਵਿੱਚ ਪਾਇਆ, ਰੋ ਕੇ ਵਿਰਾਗ ਪ੍ਰਗਟ ਕੀਤਾ।
ਤੁਰਕਾਂ ਨੇ ਆਪਣੋ ਨਾਸ਼ ਕਰਾਇਓ।
ਕਹਿਣ ਲੱਗਾ ਪਾਤਸ਼ਾਹ ਤੁਰਕਾਂ ਨੇ ਆਪਣਾ ਨਾਸ਼ ਕਰਾਇਆ ਹੈ।
ਕਹੋ ਕਹਾਂ ਮੁਖੋਂ ਕਿਹਾ ਨਾ ਜਾਈ।
ਮਹਾਰਾਜ ਕੀ ਕਹਾਂ, ਮੇਰੇ ਕੋਲੋਂ ਮੂੰਹ ਬੋਲ ਕੇ ਦੱਸ ਨਹੀਂ ਹੁੰਦਾ।
ਜਿਮ ਸਾਹਿਬ ਜ਼ਾਦਨ ਕੈ ਸੀਸ ਬਿਹਾਰੀ।
ਸਾਹਿਬਜ਼ਾਦਿਆਂ ਦੇ ਸੀਸ ਉੱਤੇ ਬੀਤੀ ਹੈ, ਮੈਂ ਬੋਲ ਕੇ ਦੱਸ ਨਹੀਂ ਸਕਦਾ ਸਾਹਿਬ ਜੀ।
ਮਦ ਕਚਹਿਰੀ ਕਾਰੋ ਕਰਿਓ।
ਸੂਬੇ ਸਰਹੰਦ ਨੇ ਕਚਹਿਰੀ ਵਿੱਚ ਜਿਹੜਾ ਵੱਡਾ ਕਾਰਾ ਕੀਤਾ।
ਮੈਂ ਵੈ ਪਰਵਰਦਗਾਰੋਂ ਡਰਿਓ।
ਜਿਹਾ ਕਾਰਾ ਕਰਦਿਆ ਉਹ ਪਰਵਰਦਗਾਰ ਤੋਂ ਨਹੀਂ ਡਰਿਆ, ਉਹਦੇ ਮਨ ਚ ਖੁਦਾ ਦਾ ਕੋਈ ਖੌਫ ਨਹੀਂ ਆਇਆ ਉਸ ਮਲੇਸ਼ ਨੇ ਜਿਹੜਾ ਇਹ ਪਾਪ ਕੀਤਾ।
ਘੜੀ ਕੋ ਗੁਰ ਰਹੇ ਮਸਟੈ ਮਾਰ,
ਸੁਣ ਕੇ ਘੜੀ ਕੋ ਸਤਿਗੁਰੂ ਜੀ ਚੁੱਪ ਰਹੇ,
ਫਿਰ ਬੋਲੇ ਗੁਰ ਜੀ ਦ੍ਰਿੜ ਧਾਰ,
ਨਿਸ਼ਚੇ ਨਾਲ ਮਹਾਰਾਜ ਜੀ ਬੋਲੇ ਮਾਈ ਨੂੰ ਕਹਿਣ ਲੱਗੇ,
ਉਹਾ ਹੁਤੇ ਕਚਹਿਰੀ ਸਿੱਖ ਕਨੇਰ।
ਮਹਾਰਾਜ ਜੀ ਕਹਿੰਦੇ ਉੱਥੇ ਤਾਂ ਸਰਹੰਦ ਵਿਚ ਸਿੱਖ ਵੀ ਬਹੁਤ ਰਹਿੰਦੇ ਆ, ਉੱਥੇ ਤਾਂ ਜਿਹੜੀ ਸੂਬੇ ਸਰਹੰਦ ਦੀ ਕਚਹਿਰੀ ਲੱਗਦੀ ਹੈ ਉਹਦੇ ਚ ਕਈ ਸਿੱਖ ਨੌਕਰੀਆਂ ਵੀ ਕਰਦੇ ਨੇ।
ਕਿਨੈ ਨਾ ਮੋੜੇ ਤੁਰਕ ਉਤਵੇਰ,
ਜਦੋਂ ਤੁਰਕ ਇਹੋ ਜਿਹੀਆਂ ਵਧੀਕੀਆਂ ਕਰ ਰਹੇ ਸੀ, ਸਾਹਿਬਜ਼ਾਦਿਆਂ ਨੂੰ ਘਸੀਟ ਰਹੇ ਸੀ, ਉਹਨਾਂ ਨੂੰ ਤਸੀਹੇ ਦੇ ਰਹੇ ਸੀ, ਉਹਨਾਂ ਸਿੱਖਾਂ ਵਿਚੋਂ ਕਿਸੇ ਨੇ ਰੋਕਿਆ ਨੀ, ਉਹਨਾਂ ਨੂੰ ਕਿਸੇ ਨੇ ਆ ਕੇ ਰੋਕਣ ਦਾ ਯਤਨ ਨਹੀਂ ਕੀਤਾ।
ਹਮ ਤਕਸੀਰ ਪਾਤਸ਼ਾਹ ਪੀਤੇ ਨਾ,
ਅਸੀਂ ਤਾਂ ਬਾਦਸ਼ਾਹ ਦਾ ਕੁਝ ਨਹੀਂ ਸੀ ਵਿਗਾੜਿਆ, ਅਸੀਂ ਤਾਂ ਕੋਈ ਬਾਦਸ਼ਾਹ ਦਾ ਰਾਜ ਨਹੀਂ ਸੀ ਵਿਗਾੜਿਆ, ਉਹਦੇ ਰਾਜ ਵਿਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਉਹਦਾ ਨੁਕਸਾਨ ਨਹੀਂ ਕੀਤਾ।
ਉਸ ਕੋ ਮਾਰ ਤਥਾ ਕਉ ਨਾ ਆਈ,
ਤੇ ਨਾ ਅਸੀਂ ਉਹਦਾ ਕੋਈ ਮਾਰਿਆ ਸੀ, ਯਾਨੀ ਕਿ ਸੂਬੇ ਸਰਹੰਦ ਦੇ ਜਾਂ ਹੋਰ ਜਿਹੜੇ ਰਾਜੇ ਨੇ ਇਹਨਾਂ ਦਾ ਕੋਈ ਰਾਜ ਭਾਗ ਤਾਂ ਨਹੀਂ ਸੀ ਵਿਗਾੜਿਆ ਕਿ ਜਿਹੜਾ ਇਹ ਸਾਡੇ ਬੱਚਿਆਂ ਨੂੰ ਸ਼ਹੀਦ ਕਰ ਰਹੇ ਸਨ।
ਦੋਹਰਾ ਪਰ ਸਵਾਰਥ ਕੇ ਕਾਰਨ ਸਿਰ ਸਿੱਖ ਦੇ ਤਿਲਾਏ,
ਸਿੱਖ ਤਾਂ ਪਰਾਏ ਭਲੇ ਵਾਸਤੇ ਵੀ ਆਪਣਾ ਸਿਰ ਲੇਖੇ ਲਾ ਦਿੰਦੇ ਐ, ਤੇ ਜਿਹੜੇ ਸਰਹੰਦ ਵਿਚ ਸਿੱਖ ਸਨ ਉਹਨਾਂ ਨੇ ਸਾਡੇ ਪੁੱਤਰਾਂ ਦੀ ਸ਼ਹੀਦੀ ਵੇਲੇ ਵੇਖ ਕੇ ਉੱਥੇ ਅੱਗੇ ਆ ਕੇ ਰੋਕਣ ਦਾ ਯਤਨ ਨਹੀਂ ਕੀਤਾ, ਉਹਨਾਂ ਆਪਣੇ ਸਿਰ ਨਹੀਂ ਲਾਏ ਉੱਥੇ। ਸਿੱਖ ਤਾਂ ਦੂਜਿਆਂ ਵਾਸਤੇ ਵੀ ਸਿਰ ਲਾ ਦਿੰਦੇ ਐ, ਤੇ ਜਿਹੜੇ ਉਹ ਸਰਹੰਦ ਦੇ ਸਿੱਖ ਸੀ ਉਹਨਾਂ ਨੇ ਆਪਣੇ ਗੁਰੂ ਦੇ ਬੱਚਿਆਂ ਲਈ ਉੱਥੇ ਸਿਰ ਕਿਉਂ ਨਾ ਲਾਏ, ਉਹਨਾਂ ਕਿਉਂ ਨਾ ਆ ਕੇ ਸੂਬੇ ਸਰਹੰਦ ਨੂੰ ਰੋਕਿਆ।
ਤੈਂ ਹੁਤੋ ਮਸੰਦ ਸੁਲੱਖਣੋ ਸਿੱਖ ਸੈ ਚੋਦਾਰ ਥਾਏ,
ਮਹਾਰਾਜ ਜੀ ਕਹਿੰਦੇ ਉੱਥੇ ਤਾਂ ਗੁਰੂ ਘਰ ਦਾ ਇੱਕ ਮਸੰਦ ਸੁਲੱਖਣਾ ਵੀ ਰਹਿੰਦਾ, ਉਹ ਨੀ ਬੋਲਿਆ ਉੱਥੇ, 1400 ਘਰ ਸੀ ਸਰਹੰਦ ਵਿਚ ਸਿੱਖਾਂ ਦੇ, ਮਹਾਰਾਜ ਜੀ ਕਹਿੰਦੇ 1400 ਵਿਚੋਂ ਕੋਈ ਵੀ ਨੀ ਆਇਆ ਉੱਥੇ, ਕਿਸੇ ਨੀ ਆ ਕੇ ਆਖਿਆ ਕਿ ਗੁਰੂ ਕੇ ਬੱਚਿਆਂ ਨੂੰ ਨਾ ਕਰੋ ਸ਼ਹੀਦ, ਅਸੀਂ ਇਹਨਾਂ ਦੇ ਅੱਗੇ ਆ ਕੇ ਖੜੇ ਹਾਂ, ਕੋਈ ਨੀ ਅੱਗੇ ਆਇਆ। ਏਦਾਂ ਮਹਾਰਾਜ ਜੀ ਨੇ ਪੁੱਛਿਆ,
ਜੋ ਭਾਈ ਰਾਏਪੁਰਿਓਂ ਥੁੱਕ ਚੈਰੀ ਮਾਏ,
ਉੱਥੇ ਰਾਏਪੁਰੀਆ ਵੀ ਸੀ, ਇਹ ਸਾਰੇ ਗੁਰੂ ਘਰ ਦੇ ਸੇਵਕ ਸੀ। ਮਹਾਰਾਜ ਜੀ ਕਹਿੰਦੇ ਰਾਏਪੁਰੀਆ ਤਾਂ ਉੱਥੇ ਕਚਹਿਰੀ ਚ ਨੌਕਰੀ ਕਰਦਾ ਸੂਬੇ ਸਰਹੰਦ ਕੋਲ, ਉਹਨੇ ਆਪਣਾ ਕੋਈ ਦਾਅ ਪੇਚ ਨੀ ਖੇਡਿਆ, ਉਹਨੇ ਅੱਗੇ ਹੋ ਕੇ ਵੱਧ ਕੇ ਯਤਨ ਨਹੀਂ ਕੀਤਾ।
ਚਿਨਾਰ ਥੱਲਿਓਂ ਬੁਲਾਕੀ ਗੱਲ ਥੰਬੀ ਨਾ,
ਆਪਣੇ ਨੇੜੇ ਚਿਨਾਰ ਥਲ ਹੈ, ਮਹਾਰਾਜ ਜੀ ਕਹਿੰਦੇ ਉਹ ਚਿਨਾਰ ਥਲ ਦਾ ਜਿਹੜਾ ਬੁਲਾਕੀ ਸੀ ਉਹ ਨੀ ਗਿਆ ਉੱਥੇ, ਉਹ ਵੀ ਤਾਂ ਉੱਥੇ ਕਚਹਿਰੀ ਚ ਕੰਮ ਕਰਦਾ, ਉਹਨੇ ਜਾ ਕੇ ਗੱਲਬਾਤ ਕਰਕੇ ਇਹਨੂੰ ਗੱਲ ਨੂੰ ਥੰਮਣ ਦਾ ਯਤਨ ਕਰਦਾ, ਉਹ ਗੱਲ ਕਰਦਾ ਵੀ ਇਹ ਬੱਚੇ ਨੇ ਸਾਹਿਬਜ਼ਾਦੇ ਨੇ ਇਹਨਾਂ ਨੂੰ ਕਤਲ ਕਰਕੇ ਤੂੰ ਕੀ ਲੈਣਾ। ਮਹਾਰਾਜ ਜੀ ਕਹਿੰਦੇ ਉਹ ਚਿਨਾਰ ਥਲੀਆ ਬੁਲਾਕੀ ਵੀ ਨਹੀਂ ਗਿਆ,
ਉਨ ਬਾਲ ਮਾਰਨ ਕੋ ਕਿਆ ਥੋਦਾ ਏ,
ਉਹਨਾਂ ਦਾ ਕੀ ਦਾ ਸੀ, ਬੱਚੇ ਮਾਰਨ ਦਾ ਕੀ ਮਤਲਬ ਸੀ, ਸਾਹਿਬਜ਼ਾਦਿਆਂ ਨੂੰ ਮਾਰਨ ਦਾ ਤਾਂ ਕੋਈ ਤੁਕ ਨਹੀਂ ਸੀ ਬਣਦਾ,
ਬਿਨਾ ਦਾਏ ਕਿਸ ਲਗੇ ਨਾ ਆਏ,
ਸੇਕ ਇਹਨਾਂ ਨੂੰ ਨਹੀਂ ਸੀ ਨਾ ਲੱਗਦਾ, ਇਹਨਾਂ ਦੇ ਪੁੱਤ ਨਹੀਂ ਸੀ ਨਾ, ਉਹ ਤਾਂ ਗੁਰੂ ਦੇ ਸੀ ਨਾ। ਮਹਾਰਾਜ ਜੀ ਕਹਿੰਦੇ ਤਾਂ ਇਹਨਾਂ ਨੂੰ ਸੇਕ ਨਹੀਂ ਲੱਗਾ, ਇਹ ਜਿੰਨੇ ਵੀ ਸਨ 1400 ਸਿੱਖ,
ਜਿਨ ਤਨ ਲੱਗੀ ਸੋ ਤਨ ਜਾਣੇ।
ਮਹਾਰਾਜ ਜੀ ਕਹਿੰਦੇ ਜੇ ਇਹਨਾਂ ਦਾ ਕੋਈ ਆਪਣਾ ਪੁੱਤ ਹੁੰਦਾ ਫਿਰ ਇਹਨਾਂ ਨੂੰ ਪਤਾ ਲੱਗਦਾ, ਜਿਸ ਦੇ ਤਨ ਤੇ ਲੱਗੇ ਗੁਰਦੇਵ ਕਹਿੰਦੇ ਉਹੀ ਜਾਣਦਾ।
ਔਰ ਲੋਕ ਇੱਕ ਕੂੜ ਬਖਾਣੇ,
ਦੂਜੇ ਤਾਂ ਕਹਿੰਦੇ ਆ ਇਹ ਤਾਂ ਝੂਠਾ ਹੀ ਹੈ ਜੀ, ਇਹ ਤਾਂ ਉਹਦੇ ਝੂਠ ਬੋਲਦਾ, ਦੂਜਿਆਂ ਵਾਸਤੇ ਤਾਂ ਇੱਦਾਂ ਹੁੰਦਾ।
ਇਤਨੀ ਕਹਿ ਗੁਰ ਅੰਸੂ ਗਿਰਾਈ,
ਇੱਦਾਂ ਕਹਿ ਕੇ ਕਲਗੀਧਰ ਪਾਤਸ਼ਾਹ ਨੇ ਅਫਸੋਸ ਪ੍ਰਗਟ ਕੀਤਾ ਕਿ ਉਹਨਾਂ 1400 ਵਿੱਚੋਂ ਕਿਸੇ ਨੇ ਵੀ ਆ ਕੇ ਹਾ ਦਾ ਨਾਰਾ ਨਹੀਂ ਮਾਰਿਆ, ਨਾ ਬੁਲਾਕੀ ਗਿਆ ਚਨਾਰ ਥਲੀਆ, ਨਾ ਰਾਏਪੁਰੀਆ ਗਿਆ, ਨਾ ਸੁਲੱਖਣੇ ਮਸੰਦ ਨੇ ਜਾ ਕੇ ਕਿਹਾ, ਕਿਸੇ ਨੇ ਵੀ ਨੀ ਗੱਲ ਦੱਬਣ ਦਾ ਯਤਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬਰਾਗ ਵਿਚ ਆਏ,
ਤੋ ਸਿੱਖ ਨੇ ਅਰਜ਼ ਸੁਣਾਈ,
ਸਿੱਖਾਂ ਨੇ ਉਸ ਵੇਲੇ ਬੇਨਤੀ ਕੀਤੀ,
ਤੂੰ ਕਰਤੇ ਪਰ ਪੂਰਨ ਗਿਆਨੀ,
ਕਹਿਣ ਲੱਗੇ ਮਹਾਰਾਜ ਜੀ ਆਪ ਜੀ ਮਹਾਨ ਪੂਰਨ ਗਿਆਨੀ ਹੋ,
ਤੂੰ ਪੀ ਗੇ ਰਿਓ ਨੈਣ ਤੇ ਪਾਨੀ,
ਪਾਤਸ਼ਾਹ ਜੀ ਆਪ ਜੀ ਨੂੰ ਵੀ ਅਸੀਂ ਬਰਾਗ ਵਿਚ ਵੇਖਿਆ ਹੈ,
ਤੋ ਸਤਗੁਰ ਇਮ ਬਚਨ ਸੁਣਾਇਓ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਬੋਲੇ,
ਹਰੇ ਬਿਰਛ ਤੋੜ ਪਤ ਮੰਗਾਇਓ।
ਖਾਲਸਾ ਜੀ ਇਹ ਕੋਈ ਮੋਹ ਵਾਲਾ ਵੈਰਾਗ ਨਹੀਂ ਸੀ, ਜਿਹੜਾ ਆਮ ਕਰਕੇ ਸਾਡੇ ਹਿਰਦਿਆਂ ਚ ਹੁੰਦਾ ਨਾ ਮੋਹ ਮਮਤਾ ਵਸ ਹੋਇਆ, ਇਹ ਉਹ ਵੈਰਾਗ ਸੀ ਜਿਹਦੇ ਬਾਰੇ ਸਾਹਿਬ ਕਹਿੰਦੇ ਨਾ ਰੋਵੈ ਲਾਏ ਪਿਆਰੋ। ਇਹ ਉਹ ਪਰਮ ਪਿਆਰ ਦੇ ਵਿੱਚ ਵੈਰਾਗ ਸੀ, ਸਾਹਿਬਜ਼ਾਦਿਆਂ ਦੇ ਮੋਹ ਵਿੱਚ ਨਹੀਂ, ਇਹ ਉਹਨਾਂ ਦੇ ਪਰਮ ਪ੍ਰੇਮ ਦੇ ਵਿੱਚ ਵੈਰਾਗ ਸੀ। ਸਿੱਖਾਂ ਆਖਿਆ ਮਹਾਰਾਜ ਆਪ ਜੀ ਵੈਰਾਗ ਕਰ ਰਹੇ ਹੋ, ਸਤਿਗੁਰਾਂ ਆਖਿਆ ਇਹ ਪੱਤਾ ਤੋੜੋ ਦਰਖਤ ਨਾਲੋਂ, ਤੇ ਜਦੋਂ ਪੱਤਾ ਤੋੜ ਕੇ ਮੰਗਵਾਇਆ
ਟੁੱਟੇ ਉਹ ਪੱਤ ਤਿਤ ਨੀਰ ਸਿਮਾਇਓ,
ਟੁੱਟਦੇ ਪੱਤੇ ਦੇ ਵਿੱਚੋਂ ਪਾਣੀ ਸਿਮਦਾ ਮਹਾਰਾਜ ਜੀ ਨੇ ਵਿਖਾਇਆ,
ਸੋ ਸਿੱਖਨ ਦਿਖਾਏ ਪਤੀ ਆਇਓ,
ਪਾਤਸ਼ਾਹ ਨੇ ਸਿੱਖਾਂ ਨੂੰ ਉਸ ਵੇਲੇ ਪਤਿਆ ਕੇ ਉਹਨਾਂ ਨੂੰ ਵਿਖਾਇਆ,
ਜੜ ਵਿਚਰਨ ਸਿਮ ਆਵੇ ਨੀਰ।
ਮਹਾਰਾਜ ਜੀ ਕਹਿੰਦੇ ਜੜ ਪੱਤਿਆਂ ਦੇ ਵਿੱਚ ਵੀ ਵਿਛੜ ਕੇ ਇਹਨਾਂ ਵਿੱਚੋਂ ਨੀਰ ਵਹਿੰਦਾ ਹੈ।
ਯੇ ਤੋ ਮਾਨਸ ਚੇਤਨ ਸਰੀਰ,
ਇਹ ਤਾਂ ਮਾਨਸ ਚੇਤਨ ਸਰੀਰ ਹੈ, ਇਹਦੇ ਵਿੱਚ ਰੋਵੈ ਲਾਏ ਪਿਆਰੋ, ਪਰਮ ਵੈਰਾਗ ਦੀ ਅਵਸਥਾ ਆਉਣੀ ਤਾਂ ਸੁਭਾਵਿਕ ਹੈ।
ਦੋਹਰਾ ਫਿਰ ਸਤਿਗੁਰ ਉਸ ਸਿੱਖ ਪੁੱਛਿਓ ਕਿਨ ਹਾ ਨਾਰਾ ਮਾਰਿਓ ਨਾਏ।
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨੂੰ ਪੁੱਛਿਆ, ਕਹਿੰਦੇ ਦੱਸ ਵੀ ਉੱਥੇ ਕਿਸੇ ਨੇ ਹਾ ਦਾ ਨਾਰਾ ਤਾਂ ਮਾਰਿਆ ਕਿ ਉਹ ਵੀ ਨਹੀਂ ਸੀ ਕੋਈ, ਕਿਸੇ ਨੇ ਇਹ ਤਾਂ ਆਖਿਆ ਹੋਵੇਗਾ ਵੀ ਇਹ ਬਾਦਸ਼ਾਹ ਸੂਬਾ ਸਰਹੰਦ ਤੂੰ ਇਹ ਗਲਤ ਕਰਦਾ, ਕਿਸੇ ਨੇ ਹਾ ਦਾ ਨਾਰਾ ਮਾਰਿਆ ਕਿ ਨਹੀਂ।
ਉਸੀ ਸਿੱਖ ਤਵ ਇਮਤਾਈ ਇੱਕ ਮਲੇਰੀ ਪਠਾਨ ਕਹਾਏ,
ਨੂਰੇ ਮਾਈ ਨੇ ਉਸ ਵੇਲੇ ਦੱਸਿਆ ਆਖਿਆ ਜੀ ਹਾਂ ਗੁਰੂ ਜੀ, ਮਲੇਰੀਆ ਪਠਾਨ ਸੀ ਸ਼ੇਰ ਮੁਹੰਮਦ ਖਾਨ।
ਚੋ ਪਈ ਤੋ ਸਤਿਗੁਰ ਸ਼੍ਰੀ ਮੁਖੋਂ ਫੁਰਮਾਇਓ,
ਮਹਾਰਾਜ ਜੀ ਉਹਨੇ ਕਿਹਾ ਸੀ ਇਹ ਸ਼ੀਰ ਖੋਰੇ ਬੱਚਿਆਂ ਨੂੰ ਮਾਰਨਾ ਠੀਕ ਨਹੀਂ, ਏਦਾਂ ਕਹਿ ਕੇ ਸਿਰ ਹਿਲਾ ਕੇ ਉੱਠ ਗਿਆ ਸੀ ਸੂਬੇ ਦੀ ਕਚਹਿਰੀ ਚੋਂ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਕਹਿ ਕੇ ਉਹਨੇ ਆਪਣੀ ਜੜ ਰੱਖ ਲਈ ਹੈ, ਉਹਨੇ ਆਪਣੀਆਂ ਜੜਾਂ ਰੱਖ ਲਈਆਂ ਹਨ।
ਆਪਣੀ ਜੜਾਂ ਗਇਓ ਵੋ ਲਾਇਓ,
ਆਪਣੀਆਂ ਜੜਾਂ ਪੰਜਾਬ ਦੀ ਧਰਤੀ ਤੇ ਲਾ ਗਿਆ।
ਉਨ ਕਰਨੀ ਸਿਰ ਔਰਨ ਪਈ,
ਜਿਹੜੀ ਕਰਨੀ ਉਹਨਾਂ ਦੀ ਸੀ ਹੋਰਾਂ ਦੇ ਸਿਰ ਤੇ ਪਈ,
ਵਾਜ ਗੁਰੂ ਕੀ ਉਨ ਰੱਖ ਲਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ ਇਹਨਾਂ ਦੀ ਰੱਖਿਆ ਹੋਈ। ਮਲੇਰੀਆ ਦੇ ਪਠਾਣਾ ਤੇ ਕਈ ਵਾਰ ਜਦੋਂ ਖਾਲਸੇ ਦੇ ਸਮੇਂ ਵਿੱਚ ਘੱਲੂਘਾਰਿਆਂ ਵਿੱਚ ਇਹ ਆਉਂਦੇ ਰਹੇ ਖਾਲਸੇ ਦੇ ਨਾਲ ਲੜਨ ਲਈ, ਜਦੋਂ ਕਿਤੇ ਇੱਕ ਦੋ ਵਾਰੀ ਯਤਨ ਕੀਤਾ ਸਿੰਘਾਂ ਨੇ ਵੀ ਹਮਲਾ ਕਰੀਓ ਤੇ ਕੋਈ ਨਾ ਕੋਈ ਇਹੋ ਜਿਹਾ ਸਬੱਬ ਬਣ ਗਿਆ ਕਰੇ ਮਲੇਰ ਕੋਟਲੇ ਤੇ ਹਮਲਾ ਹੀ ਨਾ ਹੋ ਸਕੇ ਤੇ ਸਿੰਘਾਂ ਨੂੰ ਵਾਪਸ ਜਾਣਾ ਪੈਂਦਾ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਕੇ। 47 ਦੀ ਵੰਡ ਸਮੇਂ ਦੱਸਿਆ ਜਾਂਦਾ ਹੈ ਬਹੁਤ ਸਾਰਾ ਨੁਕਸਾਨ ਪਾਰਲੇ ਪਾਸੇ ਹੋਇਆ ਤੇ ਜਦੋਂ ਮਲੇਰ ਕੋਟਲੇ ਦੀ ਹੱਦ ਵਾਲੇ ਪਾਸੇ ਨੂੰ ਚੱਲ ਕੇ ਆਏ ਨਾ, ਉਹ ਵੱਢਦੇ ਆ ਰਹੇ ਸੀ ਇਧਰੋਂ ਤੁਰਕਾਂ ਨੂੰ, ਤੇ ਵੱਢਦਿਆਂ ਜਦੋਂ ਮਲੇਰ ਕੋਟਲੇ ਦੀ ਹੱਦ ਉਹ ਨਾਲਾ ਜਿਹਾ ਆਉਂਦਾ ਉੱਥੇ ਤੱਕ ਆਏ ਤੇ ਉਹ ਜਦੋਂ ਨਾਲਾ ਪਾਰ ਕਰਕੇ ਆਏ ਵੀ ਮਲੇਰ ਕੋਟਲੇ ਚ ਵੀ ਵੱਢਾਂਗੇ, ਉੱਥੇ ਆ ਕੇ ਉਹਨਾਂ ਦਾ ਮਨ ਬਿਰਤੀਆਂ ਹੀ ਖਿਆਲ ਹੀ ਹੋਰ ਹੋ ਗਏ। ਵੱਢਣ ਦੀ ਬਜਾਏ ਕੱਟਣ ਦੀ ਬਜਾਏ ਇਕਦਮ ਉਹਨਾਂ ਦੇ ਮਨ ਚ ਰਹਿਮ ਆ ਗਿਆ, ਕਲਗੀਧਰ ਦੀ ਕਲਾ ਵਰਤੀ। ਤੇ ਮਲੇਰ ਕੋਟਲੇ ਦੇ ਵਿੱਚ ਮੁਸਲਮਾਨਾਂ ਦਾ ਉਦੋਂ ਕੋਈ ਨੁਕਸਾਨ ਨਹੀਂ ਹੋਇਆ, ਹੁਣ ਘੁੱਕ ਵਸਦੇ ਐ ਤੇ ਉੱਥੇ ਨਿਵਾਸ ਕਰਦੇ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਬਚਨਾਂ ਦੇ ਪ੍ਰਤਾਪ ਸਦਕਾ। ਇੱਕ ਇਹਨਾਂ ਦੇ ਵਡੇਰੇ ਨੇ ਘਾਲਣਾ ਘਾਲੀ, ਜਿਹਦਾ ਫਲ ਅੱਗੇ ਹੁਣ ਤਾਈ ਉਹਨਾਂ ਦੀਆਂ ਪੁਸ਼ਤਾਂ ਜਿਹੜੀਆਂ ਨੇ ਖਾ ਰਹੀਆਂ ਹਨ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨਾਂ ਨਾਲ ਇਹਨਾਂ ਦੀ ਜੜ ਰਹਿ ਗਈ। ਜਦੋਂ ਸਤਿਗੁਰਾਂ ਕਿਹਾ ਸੀ ਨਾ ਅਬ ਤੇ ਜੜ ਤੁਰਕਣ ਕੀ ਗਈ ਇੱਕ ਮਲੇਰੀਅਨ ਕੀ ਬਚ ਰਹੀ, ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਹ ਬਚਨ ਆਉਂਦੇ ਕਿ ਹੁਣ ਇਹਨਾਂ ਮਲੇਛਾਂ ਦੀ ਜੜ ਪੁੱਟੀ ਗਈ। ਕਾਈ ਦਾ ਬੂਟਾ ਪੁੱਟਦਿਆਂ ਮਹਾਰਾਜ ਜੀ ਨੇ ਕਿਹਾ ਸੀ ਪੁੱਟੀ ਗਈ ਹੈ ਤੁਰਕਾਂ ਦੀ ਮਲੇਛਾਂ ਦੀ ਜੜ, ਬਸ ਇੱਕ ਮਲੇਰ ਕੋਟਲੇ ਵਾਲੇ ਨਵਾਬਾਂ ਦੀ ਜੜ ਉਹਨਾਂ ਨੇ ਆਪ ਹਾ ਦਾ ਨਾਰਾ ਮਾਰ ਕੇ ਰੱਖ ਲਈ ਹੈ। ਗਰੀਬ ਨਵਾਜ ਪਾਤਸ਼ਾਹ ਜੀ ਪਰਮ ਵੈਰਾਗ ਦੀ ਅਵਸਥਾ ਵਿੱਚ ਇਹ ਸ਼ਬਦ ਆਪਣੇ ਮੁੱਖੋਂ ਉਚਾਰਦੇ ਹਨ ਜੋ ਮਾਛੀਵਾੜੇ ਦੇ ਜੰਗਲਾਂ ਚ ਸਾਹਿਬ ਨੇ ਉਚਾਰਨ ਕੀਤਾ ਹੈ।
ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ
ਸਭ ਕੁਝ ਲੁਟਾ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਘਰ ਬਾਹਰ ਕੁਝ ਵੀ ਕੋਲ ਨਹੀਂ ਫੌਜਾਂ ਕੋਲ ਨਹੀਂ ਪੈਰਾਂ ਚ ਜੋੜਾ ਤੱਕ ਨਹੀਂ ਘੋੜਾ ਨਹੀਂ ਸੀਸ ਕਲਗੀ ਵੀ ਲਾ ਕੇ ਆਪਣੇ ਸੇਵਕਾਂ ਦੇ ਸਿਰਾਂ ਤੇ ਸਜਾ ਆਏ ਨੇ ਪਿੰਡ ਦਾ ਸਰਾਣਾ ਲਾਈ ਮਹਾਨ ਫਕੀਰਾਂ ਵਾਂਗੂ ਗੋਡੇ ਤੇ ਚਰਨ ਰੱਖ ਕੇ ਪਾਤਸ਼ਾਹ ਲੇਟੇ ਹੋਏ ਨਿਰੰਕਾਰ ਦੇ ਰੰਗਾਂ ਵਿਚ ਰੰਗੇ ਹੋਏ ਇਹ ਸ਼ਬਦ ਆਪਣੇ ਮੁਖੋਂ ਉਚਾਰਦੇ ਨੇ ਪਿਆਰੇ ਮਿੱਤਰ ਨੂੰ ਮੁਰੀਦਾਂ ਦਾ ਹਾਲ ਕਹਿਣਾ ਮੇਰੇ ਉਸ ਪਿਆਰੇ ਮਿੱਤਰ ਨੂੰ ਮੁਰੀਦਾਂ ਦਾ ਹਾਲ ਕਹਿਣਾ ਜਿਸ ਮੇਰੇ ਪਿਆਰੇ ਮਿੱਤ ਨੇ ਮੈਨੂੰ ਕਿਹਾ ਸੀ ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪ੍ਰਚਰ ਕਰ ਵੇਖੋ ਸਾਜਾ ਕਿ ਜਾਓ ਮਾਤ ਲੋਕ ਦੀ ਧਰਤੀ ਤੇ ਪੰਥ ਸਾਜੋ ਮੇਰੇ ਉਸ ਮਿੱਤਰ ਨੂੰ ਪਿਆਰੇ ਨੂੰ ਮੇਰਾ ਮੁਰੀਦਾਂ ਦਾ ਹਾਲ ਕਹਿਣਾ
ਤੁਧ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ
ਤੇਰੇ ਬਿਨਾਂ ਇਹਨਾਂ ਰਜਾਈਆਂ ਦਾ ਓਡਣ ਰਜਾਈਆਂ ਲੇਫ ਆਪਾਂ ਕਹਿ ਦਿੰਦੇ ਹਾਂ ਲੇਫ ਤੇ ਪਾਤਸ਼ਾਹ ਨੇ ਨਿਹਾਲੀ ਵੀ ਕਿਹਾ ਨਾ ਇੱਕ ਨਿਹਾਲੀ ਪੈ ਸਵਨ ਨਿਹਾਲੀ ਦਾ ਮਤਲਬ ਰਜਾਈ ਲੇਫ ਕਹਿੰਦੇ ਹੇ ਵਾਹਿਗੁਰੂ ਤੇਰੇ ਬਿਨਾਂ ਇਹ ਜਿਹੜੀਆਂ ਲੇਫਾਂ ਰਜਾਈਆਂ ਨੇ ਇਹ ਮੈਨੂੰ ਰੋਗਾਂ ਦੇ ਨਿਵਾਸ ਲੱਗਦੀਆਂ ਹਨ ਤੇ ਨਾਗ ਨਿਵਾਸਾਂ ਦੇ ਰਹਿਣਾ ਜਿਹੜੀ ਸੇਜਾ ਹੈ ਉਹ ਏਦਾਂ ਜਾਪਦੀ ਆ ਉਹਦੇ ਤੇ ਸੱਪ ਵਿਛੇ ਹੋਏ ਨੇ
ਸੂਲ ਸੁਰਾਈ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਣਾ
ਸੁਰਾਈ ਜਿਹੜੀ ਆ ਸੂਲ ਵਾਂਗੂ ਚੁਭਦੀ ਐ ਤੇ ਪਿਆਲਾ ਖੰਜਰ ਵਾਂਗੂ ਤੇ ਹੇ ਪ੍ਰਭੂ ਤੇਰੇ ਵਿਛੋੜੇ ਦਾ ਇੱਕ ਇੱਕ ਪਲ ਕਸਾਈਆਂ ਦੇ ਬਿੰਗ ਵਾਂਗੂ ਮੈਨੂੰ ਚੁਭਦਾ ਹੈ
ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ
ਮੇਰੇ ਉਸ ਯਾਰੜੇ ਦਾ ਮੈਨੂੰ ਇਹ ਭੂਮ ਆਸਣ ਜ਼ਮੀਨ ਤੇ ਟਿੰਡ ਦਾ ਸਰਾਣਾ ਲਾ ਕੇ ਲੇਟਣਾ ਚੰਗਾ ਲੱਗਦਾ ਉਹਦੇ ਵਿਛੋੜੇ ਦੇ ਵਿੱਚ ਖੇੜਿਆਂ ਵਾਲੇ ਨਗਰ ਵਿੱਚ ਰਹਿਣਾ ਮੇਰੇ ਲਈ ਪੱਠ ਦੇ ਸਮਾਨ ਹੈ ਨਿਰੰਕਾਰ ਦੇ ਸ਼ੁਕਰ ਵਿੱਚ ਪਾਤਸ਼ਾਹ ਉਹਦੇ ਵਿਛੋੜੇ ਦੀ ਤੜਫ ਵਿੱਚ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ ਜਿਵੇਂ ਦੀਨੇ ਕਾਂਗੜ ਦੇ ਇਲਾਕੇ ਚ ਪਾਤਸ਼ਾਹ ਵਿਚਰੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ ਗਰੀਬਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ
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 ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ
ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ